ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
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 ਸਤ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਈ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਈ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ ਛੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਕੀਤੇ ਗਨੋ ਅਸੰਖ ਅਵਗਣ ਮੇਰੇ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੋਕ ਕਰਤ ਵਿਕਾਰ ਬਿਖੜੇ ਪ੍ਰਭ ਨਿਰੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨਿਰੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अजूनी सैपं गुर प्रसाद बेशुमार अथाह अगणित अतुल ज्यों बुलावो त्यों नानक दास बोले। गुरु सवारे खालसा जी, वाहिगुरु जी का खालसा, वाहिगुरु जी की फतेह। आप जी वडभागे हो, जो श्री दरबार साहिब श्री हरिमंदर साहब जी दे दर्शन दीदार करदे आं, अमृत सरोवर दे इशनान करदे आं, देशां विदेशां तों आके अपना जन्म सफला कर रहे हो। हुण समा है चौथे पातशाह सोढ़ी सुल्तान सतगुरु धन धन रामदास गुर जिन सिरिया तिने सवारिया पूरी होई करामात आप सिरजन हारे तारिया सिखी अतै संगती पार ब्रह्म कर नमस्कारिया। इन्हां वडियाइयां दे मालक सतगुरु जी दे बख्शे होए इस पवित्र अस्थान ते जो पोथी परमेश्वर के थान विचों धन धन श्री गुरु ग्रंथ साहिब पातशाह महाराज जी ने अज सानू आवाजा बख्शिया है, जो श्री मुख वाक अज सानू बख्शिश होया है, समा है उस दी विचार दा। इस पावन अस्थान ते मंजी साहब आपा सारे गुरु दी हजूरी विच सज बैठे हाँ। मन बिरतियां इकागर करो, रसना पवित्र कर दे एक बार, सारे उचारण करो जी सतनाम वाहे गुरु जी। अज दा ये पावन श्री मुख वाक जैत श्री राग अंदर पंजवें पातशाह बाणी दे बोहित शांति दे पुंज शहीदां दे सरताज धन धन गुरु अर्जन दे पिता महाराज जी दे पवित्र मुख तों उचारण होया। आदि श्री गुरु ग्रंथ साहिब पातशाह महाराज जी दे 704 पंज अंग ते दर्ज है। शब्द दा जो काव्य स्वरूप है वह शंत है। अगर आपां साहित दी लिटरेचर दी दुनिया विच जावांगे फिर सानू ये पक्ष समझ आवेगा कि शंत अष्टपदियां ये पौड़ियां ये श्लोक ये वारां ਇਹਨਾਂ ਦੀ ਕੀ ਬਣਾਵਟ, ਇਹਨਾਂ ਦੀ ਕੀ ਬਣਤਰ ਹੈ। ਪਰ ਜੋ ਮੁੱਖ ਸਤਿਗੁਰੂ ਜੀ ਨੇ ਸਾਡੀ ਝੋਲੀ ਦੇ ਵਿੱਚ ਬਖਸ਼ਿਸ਼ ਪਾਈ ਹੈ ਉਹ ਇਹ ਹੈ ਕਿ ਭਾਈ ਇਹ ਤਾਂ ਭਾਂਡੇ ਹਨ ਜਿਨ੍ਹਾਂ ਦੇ ਵਿੱਚ ਇਸ ਅਮੋਲਕ ਵਸਤੂ ਨੂੰ ਪਰੋਸਿਆ ਗਿਆ ਹੈ। ਬਾਣੀ ਤਾਂ ਗੁਰੂ ਹੈ ਔਰ ਗੁਰੂ ਹੀ ਸਾਡੀ ਬਾਣੀ ਹੈ। ਅਸੀਂ ਇਸ ਗੱਲ 'ਤੇ ਆਪਣੇ ਧਿਆਨ ਨੂੰ ਕੇਂਦਰਿਤ ਕਰਨਾ ਹੈ, ਇਸ ਗੱਲ 'ਤੇ ਅਸੀਂ ਆਪਣੇ ਆਪ ਨੂੰ ਲਿਆ ਕੇ ਖੜਾ ਕਰਨਾ ਹੈ ਕਿ ਬਾਣੀ ਤੋਂ ਬਿਨਾਂ ਸਾਡਾ, ਸ਼ਬਦ ਤੋਂ ਬਿਨਾਂ ਸਾਡਾ ਕੋਈ ਗੁਰੂ ਨਹੀਂ ਹੈ, ਕੋਈ ਸਰੀਰ ਨਹੀਂ ਹੈ, ਕੋਈ ਤਸਵੀਰ ਨਹੀਂ ਹੈ। ਫਿਰ ਸ਼ਾਇਦ ਅਸੀਂ ਜੋ ਸਤਿਗੁਰੂ ਜੀ ਨੇ ਇਸ ਪਿਓ ਦਾਦੇ ਦੇ ਖਜ਼ਾਨੇ ਦੇ ਵਿੱਚ ਬਖਸ਼ਿਸ਼ਾਂ ਪਾਈਆਂ ਨੇ, ਰਤਨ ਜਵੇਹਰ ਜਾਂ ਕਾ ਕਛੂ ਨਾ ਮੋਲ, ਇਹ ਉਹ ਅਮੁੱਲ ਵਸਤਾਂ ਨੇ, ਅਸੀਂ ਇਹਨਾਂ ਦੇ ਅਧਿਕਾਰੀ ਬਣ ਸਕਦੇ ਹਾਂ, ਪ੍ਰਾਪਤ ਕਰਤਾ ਬਣ ਸਕਦੇ ਹਾਂ, ਅਸੀਂ ਇਹਨਾਂ ਨੂੰ ਵਿਹਾਜਣ ਵਾਲੇ ਬਣ ਸਕਦੇ ਹਾਂ। ਸੋ ਸ਼ਬਦ ਦਾ ਸਵਰੂਪ ਵੱਡਾ ਹੈ, ਨਾਲ ਨਾਲ ਜੋ ਮੂਲ ਪਾਠ ਹੈ ਉਹ ਗੁਰੂ ਕੇ ਵਜ਼ੀਰ ਆਪਾਂ ਨੂੰ ਸਰਵਣ ਕਰਵਾਉਣਗੇ ਔਰ ਇਹਦੇ ਸ਼ਬਦ ਦੇ ਅਰਥ ਭਾਵ ਨੂੰ ਆਪਾਂ ਸਾਰੇ ਦ੍ਰਿੜ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਚੰਤ।
ਰਾਗ ਜੈਤ ਸਰੀ ਹੈ, ਬਾਣੀ ਦੇ ਉਚਾਰਨ ਕਰਤਾ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਹਨ। ਕਾਵਿ ਸਰੂਪ ਸੰਤ ਹੈ ਔਰ ਗਾਇਨ ਕਰਨ ਵਾਲਿਆਂ ਦੇ ਲਈ ਸਤਿਗੁਰੂ ਜੀ ਨੇ ਘਰ ਦੂਜੇ ਦੀ ਹਦਾਇਤ ਕੀਤੀ ਹੈ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਮੂਲ ਮੰਤਰ ਦਾ ਛੋਟਾ ਆਕਾਰ ਹੈ। ਗੁਰੂ ਅਰਜਨ ਦੇਵ ਪਿਤਾ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ। ਆਪ ਜੀ ਭਗਤ ਸਾਹਿਬਾਨਾਂ ਦੀ ਬਾਣੀ ਵੀ ਪੜ੍ਹੋਗੇ, ਉਹਨਾਂ ਸ਼ਬਦਾਂ ਦੇ ਆਰੰਭ ਵਿੱਚ ਵੀ ਬਹੁਤ ਵਾਰੀ ਇਸ ਸਵਰੂਪ ਨੂੰ ਦਰਜ ਕੀਤਾ ਗਿਆ ਹੈ ਕਿ ਸ਼ਾਇਦ ਸਾਨੂੰ ਇਹ ਗੱਲ ਸਮਝ ਆ ਜਾਏ ਕਿ ਪਰਮਾਤਮਾ ਇੱਕ ਹੈ ਔਰ ਇੱਕ ਹੋ ਕੇ ਵੀ ਉਹ ਇੱਕ ਥਾਂ 'ਤੇ ਨਹੀਂ ਹੈ। ਹੁਣ ਸਾਡੀਆਂ ਇਹ ਦੋਨੋਂ ਹੀ ਗਲਤੀਆਂ ਨੇ। ਪਹਿਲੀ ਗੱਲ ਤਾਂ ਅਸੀਂ ਇੱਕ ਰੱਬ ਮੰਨਦੇ ਹੀ ਨਹੀਂ, ਅਸੀਂ ਕਹਿੰਦੇ ਸਨਾਤਨ ਵਾਲਿਆਂ ਦਾ ਹੋਰ ਹੈ, ਇਸਲਾਮ ਵਾਲਿਆਂ ਦਾ ਹੋਰ ਹੈ, ਈਸਾਈਅਤ ਵਾਲਿਆਂ ਦਾ ਹੋਰ ਹੈ, ਸਾਡਾ ਹੋਰ ਹੈ। ਇਸੇ ਕਰਕੇ ਇਹਨਾਂ ਨਾਵਾਂ 'ਤੇ ਝਗੜੇ ਹੁੰਦੇ ਨੇ, ਇਹਨਾਂ ਨਾਵਾਂ 'ਤੇ ਸ਼ਸਤਰ ਚੁੱਕ ਲੈ ਜਾਂਦੇ ਨੇ ਔਰ ਕਈ ਵਾਰੀ ਕਤਲੋ ਗਾਰਤ ਵੀ ਹੁੰਦੀ ਹੈ। ਦੂਸਰਾ ਪੱਖ ਹੈ ਇੱਕ ਮੰਨਣ ਵਾਲਿਆਂ ਦਾ, ਉਹ ਪੱਖ ਵੀ ਸਾਡਾ ਪੂਰਾ ਨਹੀਂ ਹੈ ਕਿ ਫਿਰ ਅਸੀਂ ਰੱਬ ਨੂੰ ਇੱਕ ਥਾਂ 'ਤੇ ਮੰਨਦੇ ਹਾਂ। ਜਿਵੇਂ ਹੁਣ ਅਸੀਂ ਮੰਨ ਲਿਆ ਕਿ ਰੱਬ ਗੁਰਦੁਆਰੇ ਵਿੱਚ ਹੈ ਅਤੇ ਫਿਰ ਸਾਰੀਆਂ ਧਰਮ ਕਰਮ ਦੀਆਂ ਗੱਲਾਂ ਗੁਰਦੁਆਰੇ ਵਿੱਚ ਹੀ ਅਸੀਂ ਨਿਯਮਤ ਕਰ ਦਿੱਤੀਆਂ। ਹੁਣ ਕੋਈ ਆਦਮੀ ਗੁਰਦੁਆਰੇ ਸ਼ਰਾਬ ਪੀ ਕੇ ਆਵੇ, ਅਸੀਂ ਕਹਿੰਦੇ ਇਹਨੂੰ ਫੜ ਕੇ ਕੁੱਟੋ ਭਾਈ। ਪਰ ਪੁੱਛਣ ਦੀ ਗੱਲ ਇਹ ਹੈ ਵੀ ਕੀ ਇਹ ਬਾਹਰ ਜਾ ਕੇ ਪੀਵੇ, ਫਿਰ ਤਾਂ ਕੋਈ ਇਤਰਾਜ਼ ਨਹੀਂ ਨਾ ਤੁਹਾਨੂੰ। ਇਹ ਠੀਕ ਹੈ ਗੁਰਦੁਆਰੇ ਦੀ ਹਦੂਦ ਵਿੱਚ ਉੱਥੋਂ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਅਸੀਂ ਕੁਝ ਨਿਯਮ ਬਣਾਈਏ, ਉਹ ਗੱਲ ਸਮਝ ਆਉਂਦੀ ਹੈ। ਭੈਣਾਂ ਵਾਸਤੇ ਵੀ ਹੈ ਕਿ ਗੁਰਦੁਆਰੇ ਵਿੱਚ ਸਿਰ ਨੰਗਾ ਹੈ ਤੇ ਪਾਪ ਹੈ। ਬਾਹਰ ਸਿਰ ਨੰਗਾ ਹੈ ਤਾਂ ਕੋਈ ਪਾਪ ਨਹੀਂ ਹੈ। ਜਿਸ ਪਰਮਾਤਮਾ ਦੇ ਵਾਸਤੇ ਅਸੀਂ ਗੁਰਦੁਆਰੇ ਆਉਂਦੇ ਹਾਂ, ਕਦੇ ਵੀ ਇਹ ਭੁਲੇਖਾ ਨਾ ਸਾਨੂੰ ਰੱਖਣਾ ਚਾਹੀਦਾ ਅਤੇ ਨਾ ਹੀ ਇਸ ਭੁਲੇਖੇ ਦੇ ਸਾਨੂੰ ਮਦਈ ਬਣਨਾ ਚਾਹੀਦਾ, ਨਹੀਂ ਤਾਂ ਇਹ ਬਾਣੀ ਸਾਨੂੰ ਵੀ ਸਮਝਾਵੇਗੀ ਕਿ ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਫਿਰ ਤੁਸੀਂ ਦੱਸੋ ਬਈ ਕਹਿਣ ਵਾਲੇ ਹੋ, ਬਾਕੀ ਸੰਸਾਰ ਨੂੰ ਕੌਣ ਚਲਾਉਂਦਾ? ਜੇ ਅੱਲਾਹ ਮਸੀਤ ਵਿੱਚ ਬਹਿ ਗਿਆ ਹੈ ਤਾਂ ਬਾਕੀ ਸੰਸਾਰ ਦਾ ਪ੍ਰਚਲਨ ਕਿਵੇਂ ਚੱਲਦਾ? ਉਹਨਾਂ ਦੀ ਲੁੱਕ ਆਫਟਰ ਕੌਣ ਕਰਦਾ? ਉਹਨਾਂ ਨੂੰ, ਉਹਨਾਂ ਦਾ ਰੱਖ ਰਖਾਵ, ਉਹਨਾਂ ਜੀਵਾਂ ਦੀ ਪਰਵਰਿਸ਼, ਉਹਨਾਂ ਦੀ ਪ੍ਰਤਪਾਲਣਾ, ਇਹ ਕਿਹਦੇ ਜੁੰਮੇ ਹੈ? ਉਹ ਕੌਣ ਹੈ? ਫਿਰ ਜਾਂ ਸਾਨੂੰ ਫਿਰ ਉਹ ਮੰਨਣਾ ਪਵੇਗਾ ਕਿ ਇੱਕ ਰੱਬ ਤੋਂ ਅੱਗੇ ਫਿਰ ਉਹਨੇ ਅੱਗੇ ਮਿਨਿਸਟਰੀਆਂ ਵੰਡੀਆਂ ਹੋਈਆਂ ਨੇ, ਉਹਨੇ ਅੱਗੇ ਵੱਖਰੇ ਵੱਖਰੇ ਮੰਤਰਾਲੇ ਬਣਾਏ ਹੋਏ ਨੇ, ਫਿਰ ਉਹਨਾਂ ਦੇ ਮੁਖੀ ਨੇ, ਅਤੇ ਫਿਰ ਉਹੀ ਹੋਏਗਾ ਜੋ ਸਾਡੇ ਵਿੱਚ ਹੋ ਰਿਹਾ। ਫਿਰ ਹੰਨੇ ਹੰਨੇ ਦੀ ਮੀਰੀ ਸਾਡੇ ਵਿੱਚ ਆਏਗੀ, ਕਦੋਂ ਅਸੀਂ ਉਸ ਅਕਾਲ ਪੁਰਖ ਨਾਲ ਜੁੜ ਸਕਾਂਗੇ? ਜਦੋਂ ਕਿ ਸੱਚ ਇਹ ਹੈ ਕਿ ਪਰਮਾਤਮਾ ਹੀ ਸਭ ਕੁਝ ਹੈ, ਪਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ ਹੈ। ਪਰ ਜੇ ਸਾਨੂੰ ਇਹ ਸਮਝ ਆ ਜਾਏ ਕਿ ਇਹੋ ਜਿਹੀਆਂ ਵਡਿਆਈਆਂ ਦਾ ਮਾਲਕ ਵਾਹਿਗੁਰੂ ਹੈ, ਸੁਭਾਵਕ ਹੈ ਫਿਰ ਸਾਡਾ ਉਸ ਨੂੰ ਮਿਲਣ ਦਾ ਮਨ ਕਰੇਗਾ। ਫਿਰ ਉਹਦਾ ਇੱਕ ਮਾਤਰ ਤਰੀਕਾ ਹੈ, ਉਹ ਹੈ ਗੁਰੂ ਦੀ ਕਿਰਪਾ। ਪਰ ਗੁਰੂ ਦੀ ਕਿਰਪਾ ਜਦੋਂ ਵੀ ਹੁੰਦੀ ਹੈ, ਇਹ ਚੇਤਾ ਰੱਖਣਾ, ਪਦਾਰਥਾਂ ਦੇ ਰੂਪ ਵਿੱਚ ਨਹੀਂ ਹੁੰਦੀ, ਗਿਆਨ ਦੇ ਰੂਪ ਵਿੱਚ ਹੁੰਦੀ ਹੈ। ਇਹ ਵੀ ਸਾਡੀ ਗਲਤੀ ਹੈ, ਅਸੀਂ ਘਰ ਦੀਆਂ ਚੀਜ਼ਾਂ ਗਿਣ ਕੇ ਕਹੀ ਜਾਂਦੇ ਹਾਂ ਗੁਰੂ ਦੀ ਬੜੀ ਕਿਰਪਾ ਹੈ। ਇਹ ਚੇਤਾ ਰੱਖਣਾ, ਗੁਰ ਕਿਰਪਾ ਜਿਹ ਨਾਨਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਕਿਰਪਾ ਜਿੱਦਣ ਵੀ ਹੋਏਗੀ, ਗਿਆਨ ਦੇ ਰੂਪ ਵਿੱਚ ਹੋਏਗੀ, ਚਾਨਣ ਦੇ ਪ੍ਰਕਾਸ਼ ਦੇ ਰੂਪ ਵਿੱਚ ਹੋਵੇਗੀ। ਹਾਂਜੀ,
ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ।
ਪਰਮਾਤਮਾ ਉੱਚਾ ਹੈ, ਉਹ ਸਾਡੀ ਪਹੁੰਚ ਤੋਂ ਪਰੇ ਹੈ, ਉਹਦਾ ਕੋਈ ਪਾਰਾ ਵਾਰ ਨਹੀਂ ਪਾ ਸਕਦਾ। ਉਸ ਨਾ ਕਥੇ ਜਾਣ ਵਾਲੇ ਪਰਮਾਤਮਾ ਨੂੰ ਕੋਈ ਕਥ ਵੀ ਨਹੀਂ ਸਕਦਾ। ਸਭ ਕਥ ਕਥ ਰਹੀ ਲੁਕਾਈ, ਸਾਰੀ ਦੁਨੀਆ ਕਹਿ ਕਹਿ ਕੇ ਕਿੰਨੇ ਯੁੱਗ ਬੀਤ ਗਏ, ਕਿੰਨੀਆਂ ਸਦੀਆਂ ਬੀਤ ਗਈਆਂ, ਕਿੰਨਾ ਸਮਾਂ ਬੀਤ ਗਿਆ, ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਪਰਮਾਤਮਾ ਦੇ ਬਾਰੇ ਜੋ ਕਹਿ ਦਿੱਤਾ ਹੈ ਇਹ ਆਖਰੀ ਹੈ, ਇਸ ਤੋਂ ਅੱਗੇ ਅੱਖਰ ਖਤਮ ਨੇ, ਇਸ ਤੋਂ ਅੱਗੇ ਸ਼ਬਦ ਖਤਮ ਨੇ, ਇਸ ਤੋਂ ਅੱਗੇ ਆਵਾਜ਼ ਖਤਮ ਹੈ। ਉਹ ਪਰਮਾਤਮਾ ਉੱਚਾ ਹੈ, ਉਹਦਾ ਥਾਂ ਪਾਰਾਵਾਰ ਕੋਈ ਨਹੀਂ ਪਾ ਸਕਦਾ। ਉਹ ਨਾ ਕਥਿਆ ਜਾਣ ਵਾਲਾ ਪਰਮਾਤਮਾ ਸਾਡੇ ਕਥਨ ਤੋਂ ਬਾਹਰ ਹੈ। ਅਸੀਂ ਜਿੰਨਾ ਕੁ ਵੀ ਉਸ ਪਰਮਾਤਮਾ ਨੂੰ ਗਾਉਣਾ ਹੈ, ਉਸ ਪਰਮਾਤਮਾ ਨੂੰ ਧਿਆਉਣਾ ਹੈ, ਉਹ ਸਿਰਫ ਭੌਂਕਾਂ ਇਸ ਤਨ ਤਾਂ ਹੀ, ਉਹ ਆਪਣੇ ਨਿੱਜ ਦੇ ਭਲੇ ਵਾਸਤੇ ਹੈ। ਉਹ ਅਸੀਂ ਆਪਣੇ ਪਾਰ ਉਤਾਰੇ ਵਾਸਤੇ, ਆਪਣੇ ਕਲਿਆਣ ਵਾਸਤੇ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ, ਉਸ ਪਰਮਾਤਮਾ ਨੂੰ ਸਿਮਰਨਾ ਹੈ, ਉਸ ਨੂੰ ਧਿਆਉਣਾ ਹੈ। ਅਤੇ ਜਿਵੇਂ ਜਿਵੇਂ ਅਸੀਂ ਉਸ ਨੂੰ ਸਿਮਰਦੇ ਧਿਆਉਂਦੇ ਹਾਂ, ਉਹ ਪਰਮਾਤਮਾ ਸਾਡੇ 'ਤੇ ਆਪਣੀ ਕਿਰਪਾ ਕਰਦਾ ਹੈ। ਹਾਂਜੀ,
ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ।
ਗੁਰੂ ਅਰਜਨ ਦੇ ਪਿਤਾ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ, ਕਿਉਂਕਿ ਇਹ ਗੱਲ, ਇਸ ਗੱਲ ਦਾ ਬਹੁਤ ਵੱਡਾ ਪ੍ਰਮਾਣ ਹੈ ਕਿ ਇਹ ਦਰ ਗੁਰੂ ਨਾਨਕ ਦਾ ਹੈ, ਇਹ ਘਰ ਗੁਰੂ ਨਾਨਕ ਦਾ ਹੈ, ਇਹ ਸਾਰੀ ਬਾਣੀ ਗੁਰੂ ਨਾਨਕ ਦੀ ਹੈ, ਔਰ ਦਸੋ ਗੁਰੂ ਸਾਹਿਬਾਨ ਗੁਰੂ ਨਾਨਕ ਦਾ ਹੀ ਸਵਰੂਪ ਨੇ, ਉਹੀ ਜੋਤ ਹੈ, ਉਹੀ ਜੁਗਤ ਹੈ। ਇਹ ਜਿਹੜਾ ਭਿੰਨ ਭਿੰਨ ਸਭ ਹੂੰ ਕਰ ਜਾਣਾ, ਅਸੀਂ ਇਹਦੇ ਤੋਂ ਬਚਣਾ ਹੈ। ਇਹ ਸਤਿਗੁਰੂ ਸਾਰੇ ਇੱਕੋ ਹੀ ਰੂਪ ਹੋਏ ਨੇ। ਤੋ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਸਤਿਗੁਰੂ ਪਿਤਾ ਮਹਾਰਾਜ ਸਾਨੂੰ ਸਮਝਾਉਂਦੇ ਨੇ ਪ੍ਰਭ ਸ਼ਰਨਾਗਤੀ ਰਾਖਣ ਕੌ ਸਮਰੱਥ ਕਿ ਨਾਨਕ ਤੂੰ ਪ੍ਰਭੂ ਦੀ ਸ਼ਰਨ ਜਾ ਕੇ ਅਰਦਾਸ ਬੇਨਤੀ ਕਰ ਕਿ ਪਰਮਾਤਮਾ ਤੂੰ ਮੇਰੀ ਰੱਖਿਆ ਕਰ ਕਿਉਂਕਿ ਮੈਨੂੰ ਇਹ ਵਿਸ਼ਵਾਸ ਹੈ ਕਿ ਤੂੰ ਸ਼ਰਨ ਸਮਰੱਥ ਹੈ ਤੂੰ ਸ਼ਰਨ ਯੋਗ ਹੈ ਮੈਂ ਤੇਰੇ ਕੋਲ ਆਵਾਂ ਅਤੇ ਤੂੰ ਮੈਨੂੰ ਰੱਖ ਸਕਦਾ ਵੇਖੋ ਕਿੰਨੀਆਂ ਜ਼ਿੰਦਗੀ ਵਿੱਚ ਸਾਨੂੰ ਗੱਲਾਂ ਸਮਝ ਆਉਂਦੀਆਂ ਨੇ ਕਿ ਆਦਮੀ ਬੜੀ ਆਸ ਕਰਕੇ ਕਿਸੇ ਕੋਲ ਜਾਂਦਾ ਅਤੇ ਹੁੰਦਾ ਕੀ ਹੈ ਕਿ ਕਿਸ ਪੈ ਖੋਲੋਂ ਗੰਠੜੀ ਦੁਖੀ ਭਰ ਆਇਆ ਅਸੀਂ ਕਿਸੇ ਕੋਲ ਪੈਸੇ ਮੰਗਣ ਜਾਂਦੇ ਹਾਂ ਅਗਲਾ ਆਪਣਾ ਰੋਣਾ ਰੋਣਾ ਸ਼ੁਰੂ ਕਰ ਦਿੰਦਾ ਅਸੀਂ ਆਪਣੇ ਕੰਮ ਕਰਾਉਣ ਜਾਂਦੇ ਹਾਂ ਅਗਲਾ ਆਪਣਾ ਰੋਣਾ ਰੋਣਾ ਸ਼ੁਰੂ ਕਰ ਦਿੰਦਾ ਉਹ ਕਹਿੰਦਾ ਜੀ ਤੁਹਾਨੂੰ ਕੀ ਪਤਾ ਜੀ ਬਸ ਜੀ ਇਹ ਟੱਕੀ ਰਿਝੇ ਜੀ ਕੋਈ ਨਾ ਬੁੱਝੇ ਜੀ ਤੁਹਾਨੂੰ ਕੀ ਪਤਾ ਜੀ ਅਸੀਂ ਆਪਣੇ ਦਿਨ ਕਿਵੇਂ ਕੱਟਦੇ ਹਾਂ ਜੀ ਫਿਰ ਬੰਦਾ ਸ਼ਰਮਸਾਰ ਹੁੰਦਾ ਕਿ ਮੈਂ ਇਹ ਤਾਂ ਮੇਰੇ ਤੋਂ ਵੀ ਵੱਧ ਦੁਖੀ ਹੈ ਉਹ ਇਹੋ ਕੁਝ ਰਿਹਾ ਇੱਕ ਮੰਗਤਾ ਵੱਡੇ ਮੰਗਤੇ ਕੋਲ ਜਾ ਰਿਹਾ ਦਾਤੇ ਕੋਲ ਜਾਈਏ ਮੰਗਣ ਵਾਲਿਆਂ ਕੋਲ ਆਪਾਂ ਕਿਉਂ ਜਾਈਏ ਭਾਈ ਉਹ ਕੌਣ ਹੈ ਜਿਹੜਾ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਸਕਦਾ ਉਹ ਕਿਹਦੀ ਤਾਕਤ ਹੈ ਉਹ ਸਮਰੱਥਾ ਕਿਸ ਦੀ ਹੈ ਉਹ ਸਿਰਫ ਕੇਵਲ ਅਤੇ ਕੇਵਲ ਇੱਕ ਪਰਮਾਤਮਾ ਹੈ ਕਿਉਂਕਿ ਪ੍ਰਭ ਭਾਵ ਹੈ ਬਿਨ ਸਾਸ ਅਤੇ ਰੱਖ ਹੈ ਇਹ ਸ਼ਕਤੀ ਕੇਵਲ ਅਤੇ ਕੇਵਲ ਵਾਹਿਗੁਰੂ ਕੋਲ ਹੈ ਕੋਈ ਸਾਇੰਸ ਕੋਈ ਗਿਆਨ ਕੋਈ ਵਿਗਿਆਨ ਕੋਈ ਅਕਲ ਕੋਈ ਬੁੱਧ ਕੋਈ ਮਤ ਇੱਥੋਂ ਤੱਕ ਸੋਚ ਵੀ ਨਹੀਂ ਸਕਦੀ ਕਿ ਬਿਨਾਂ ਸਵਾਸਾਂ ਤੋਂ ਵੀ ਕੋਈ ਬੰਦਾ ਰਹਿ ਸਕਦਾ ਹਾਂ ਭਾਈ ਰੱਬ ਰੱਖ ਸਕਦਾ ਔਰ ਉਹ ਉਦਾਹਰਨਾਂ ਮਿਲਦੀਆਂ ਨੇ ਸਾਨੂੰ ਜੋ ਸੰਸਾਰ ਦੇ ਵਿੱਚ ਇਹ ਘਟਨਾਵਾਂ ਘਟਦੀਆਂ ਨੇ ਔਰ ਉਹਨਾਂ ਦੇ ਵਿੱਚੋਂ ਜੋ ਸਾਨੂੰ ਮੁੜ ਕੇ ਤਾਤਪਰਜ ਨਿਕਲ ਕੇ ਆਉਂਦਾ ਕਿ 6-6 ਦਿਨ 7-7 ਦਿਨ 8-8 ਦਿਨਾਂ ਬਾਅਦ ਲੋਕ ਧਰਤੀ ਦੇ ਮਿੱਟੀ ਦੇ ਮਲਬੇ ਵਿੱਚੋਂ ਢਹਿ ਢੇਰੀ ਹੋਈ ਦੁਨੀਆਂ ਨਗਰੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਔਰ ਬਿਲਕੁਲ ਠੀਕ ਨਿਕਲਦੇ ਨੇ ਕੌਣ ਰੱਖਦਾ ਉੱਥੇ ਸਾਇੰਸ ਕੰਮ ਨਹੀਂ ਕਰਦੀ ਉੱਥੇ ਗਿਆਨ ਵਿਗਿਆਨ ਕੰਮ ਨਹੀਂ ਕਰਦੇ ਦੁਨੀਆਂ ਦੀਆਂ ਜਿਹੜੀਆਂ ਸਾਡੀਆਂ ਦੁੱਖ ਤਕਲੀਫਾਂ ਨੇ ਉਹ ਤਾਂ ਕੁਝ ਵੀ ਨਹੀਂ ਅਸੀਂ ਜਿੱਥੇ ਖਲੋਤੇ ਹਾਂ ਨਾ ਕਿ ਵਾਹਿਗੁਰੂ ਜੀ ਸਾਨੂੰ ਰੱਖ ਲਓ ਜੀ ਪੁੱਛੋ ਵੀ ਤੇਰੀ ਸਮੱਸਿਆ ਹੈ ਕੀ ਹੈ ਕਿੰਨੀ ਕੁ ਵੱਡੀ ਤੂੰ ਆਪਣੇ ਜੀਵਨ ਦੀ ਪ੍ਰੋਬਲਮ ਲੈ ਕੇ ਤੁਰਿਆ ਹੋਇਆ ਹੈ ਕਿੱਡਾ ਕੁ ਵੱਡਾ ਦੁੱਖ ਹੈ ਤੇਰਾ ਬਈ ਕੁਝ ਵੀ ਨਹੀਂ ਉਹ ਪਰਮਾਤਮਾ ਜਿਹੜਾ ਹੈ ਉਹ ਤਾਂ ਜਿਸ ਦਾ ਸਾਹਿਬ ਡਾਢਾ ਹੋਏ ਅਤੇ ਇਸ ਨੂੰ ਮਾਰ ਨਾ ਸਕੇ ਕੋਈ ਉਹ ਪਰਮਾਤਮਾ ਜਿਹੜਾ ਹੈ ਪੱਟ ਹੀ ਕੇ ਪੱਟ ਬੀਚ ਬਚਾਵੇ ਕੋਈ ਹੈ ਐਸਾ ਕਿ ਜਿਹੜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਮਾਤਾ ਦੇ ਗਰਭ ਵਿੱਚ ਤੇਰੀ ਰੱਖਿਆ ਕਰ ਸਕਦਾ ਹੋ ਤੈਂ ਤੁਮ ਰਾਖਣ ਹਾਰੇ ਪਰਮਾਤਮਾ ਮੈਂ ਇਸ ਕਰਕੇ ਤੇਰੇ ਦਰ ਤੇ ਆਇਆ ਕਿ ਜਿੱਥੇ ਕੋਈ ਵੀ ਨਹੀਂ ਰੱਖ ਸਕਦਾ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਹੁਣ ਦੱਸੋ ਇਹੋ ਜਿਹੀਆਂ ਥਾਵਾਂ 'ਤੇ ਕੌਣ ਮਦਦਗਾਰ ਹੋ ਸਕਦਾ ਕੋਈ ਸਰਕਾਰ ਹੋ ਸਕਦੀ ਹੈ ਕੋਈ ਰਾਜਾ ਹੋ ਸਕਦਾ ਕੋਈ ਦੁਨੀਆਂ ਦਾ ਕੋਈ ਵੱਡਾ ਧਨਾੜ ਆਦਮੀ ਹੋ ਸਕਦਾ ਕੋਈ ਦੁਨੀਆਂ ਦਾ ਕੋਈ ਬਾਹੂਬਲੀ ਹੋ ਸਕਦਾ ਨਹੀਂ ਹੋ ਸਕਦਾ ਇੱਕ ਵਾਹਿਗੁਰੂ ਹੀ ਹੈ ਇਸ ਕਰਕੇ ਉਸ ਮਾਲਕ ਨੂੰ ਸੰਬੋਧਨ ਹੋ ਕੇ ਬੇਨਤੀ ਕਰੀਏ ਹਾਂਜੀ
ਛੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ
ਹੇ ਪ੍ਰਭੂ ਜੀ ਤੁਸੀਂ ਜਿਵੇਂ ਜਾਣੋ ਉਵੇਂ ਸਾਡੀ ਰੱਖਿਆ ਕਰ ਲਓ ਅਸੀਂ ਤੇਰੇ ਹਾਂ ਚੰਗੇ ਹਾਂ ਮੰਦੇ ਹਾਂ ਬੁਰੇ ਹਾਂ ਭਲੇ ਹਾਂ ਹਮ ਤਨ ਦਿਓ ਹੈ ਢਾਰ ਅਸੀਂ ਆਪਣਾ ਤਨ ਤੁਹਾਡੇ ਅੱਗੇ ਭੇਟਾ ਕਰ ਦਿੱਤਾ ਮਨ ਤੁਹਾਡੇ ਅੱਗੇ ਭੇਟਾ ਕਰ ਦਿਓ ਹੁਣ ਇਹ ਮਨ ਵਿਕਾਰੀ ਹੈ ਇਹ ਮਨ ਪਾਪੀ ਹੈ ਇਹ ਮਨ ਕ੍ਰੋਧੀ ਹੈ ਇਹ ਮਨ ਕਪਟੀ ਹੈ ਹੁਣ ਸਵਾਲ ਇਹ ਨਹੀਂ ਹੈ ਅਸੀਂ ਮਨ ਤੁਹਾਡੇ ਅੱਗੇ ਰੱਖ ਦਿੱਤਾ ਇਹ ਤਨ ਵਿਸ਼ਈ ਹੈ ਇਹ ਵਿਕਾਰੀ ਹੈ ਅਸੀਂ ਤਨ ਤੁਹਾਡੇ ਅੱਗੇ ਆ ਕੇ ਰੱਖ ਦਿੱਤਾ ਜਦੋਂ ਅਸੀਂ ਆ ਕੇ ਗੁਰੂ ਦੇ ਅੱਗੇ ਸਮਰਪਣ ਹੋਣਾ ਹੈ ਕਿਉਂਕਿ ਮੱਥਾ ਟੇਕਣ ਦਾ ਭਾਵ ਹੀ ਹੈ ਕਿ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ ਆਪਾਂ ਗੁਰੂ ਦੇ ਅਰਪਣ ਕਰਨਾ ਆਪੇ ਭਾਵ ਨੂੰ ਗੁਰੂ ਦੇ ਅੱਗੇ ਜਾ ਕੇ ਸਮਰਪਣ ਕਰਨਾ ਜਿਵੇਂ ਚਾਹੋ ਜਿਵੇਂ ਰੱਖੋ ਤੁਸੀਂ ਕਿਉਂਕਿ ਜਿਵ ਜਿਵ ਤੇਰਾ ਹੁਕਮ ਤਿਵੇ ਤਿਵ ਹੋਵਣਾ, ਜੈ ਜੈ ਰੱਖੇ ਆਪ ਜਿੱਥੇ ਜਿੱਥੇ ਤੂੰ ਆਪ ਰੱਖਣਾ। ਇਹ ਮੰਨ ਕੇ ਫਿਰ ਅਸੀਂ ਗੁਰੂ ਦੇ ਦਰ ਨੂੰ ਚੱਲੀਏ। ਇਸੇ ਕਰਕੇ ਸਾਨੂੰ ਕਿਹਾ ਜਾਂਦਾ ਨਾ ਵੀ ਅਸੀਂ ਸੰਗਤ ਕਰੀਏ। ਸੰਗਤ ਕੀ ਹੈ? ਸੰਗਤ ਚਟਸਾਲ ਹੈ, ਇਹ ਗੁਰੂ ਦਾ ਸਕੂਲ ਹੈ। ਇੱਥੇ ਗੁਰੂ ਸਾਨੂੰ ਆਪ ਪੜ੍ਹਾਉਂਦਾ, ਆਪ ਸਾਨੂੰ ਮਾਰਗ ਦਰਸ਼ਨ ਬਖਸ਼ਦਾ। ਫਿਰ ਜਦੋਂ ਅਸੀਂ ਮਾਰਗ ਦਰਸ਼ਨ ਲੈ ਕੇ ਅਸੀਂ ਗੁਰੂ ਦੇ ਕੋਲ ਅਰਦਾਸ ਬੇਨਤੀ ਕਰਾਂਗੇ ਤਾਂ ਫਿਰ ਸ਼ਾਇਦ ਸਾਡੇ ਸਾਰੇ ਅੱਜ ਵਾਲੇ ਸ਼ਬਦ ਬਦਲ ਜਾਣਗੇ। ਅਸੀਂ ਵੀ ਐਵੇਂ ਹੀ ਕਵਾਂਗੇ ਕਿ ਜਿਉਂ ਜਾਣੋ ਤਿਉਂ ਰਾਖ। ਹੁਣ ਤਾਂ ਗੱਲ ਇਹ ਹੈ ਵੀ ਮੈਂ ਮੇਰੀ ਰੱਖਿਆ ਵੀ ਕਰੋ ਅਤੇ ਕਰੋ ਵੀ ਮੇਰੇ ਤਰੀਕੇ ਨਾਲ, ਮੇਰੇ ਢੰਗ ਨਾਲ ਕਰੋ ਜੀ, ਜਿਵੇਂ ਮੈਂ ਕਹਿੰਦਾ ਉਵੇਂ ਕਰੋ ਜੀ। ਬਸ ਫਰਕ ਇੰਨਾ ਹੀ ਹੈ। ਅਸੀਂ ਫਿਰ ਉੱਥੇ ਆਪਣੀ ਅਕਲ ਲੈ ਕੇ ਆਉਂਦੇ ਹਾਂ ਔਰ ਇਹ ਚੇਤਾ ਰੱਖਣਾ ਇਹ ਰਾਵਣ ਬਿਰਤੀ ਹੈ, ਇਹ ਹਰਨਾਕਸ਼ ਬਿਰਤੀ ਹੈ। ਮੈਨੂੰ ਖਿਮਾ ਕਰ ਦੇਣਾ, ਸ਼ਾਇਦ ਸ਼ਬਦ ਕੌੜੇ ਲੱਗਣ। ਹਰਨਾਕਸ਼ ਨੇ ਕੀ ਕੀਤਾ? ਭਗਤੀ ਕੀਤੀ। ਕਿੰਨੀ ਕੀਤੀ? ਕਈ ਯੁੱਗ ਕੀਤੀ। ਔਰ ਕਿੰਨੀ ਕੀਤੀ? ਰੱਬ ਨੂੰ ਪ੍ਰਗਟ ਕਰ ਲਿਆ। ਹੈ ਸਾਡੇ 'ਚੋਂ ਕੋਈ ਐਸਾ? ਅਸੀਂ ਕਿੰਨਾ ਕੁ ਨਿਤਨੇਮ ਕਰ ਲਵਾਂਗੇ, ਕਿੰਨੀਆਂ ਕੁ ਬਾਣੀਆਂ ਪੜ੍ਹ ਲਵਾਂਗੇ, ਕਿੰਨੇ ਕੁ ਇਸ਼ਨਾਨ ਕਰ ਲਵਾਂਗੇ, ਕਿੰਨੇ ਕੁ ਦਾਨ ਕਰ ਲਵਾਂਗੇ, ਕਿੱਡੀ ਕੁ ਜ਼ਿੰਦਗੀ ਹੈ ਸਾਡੀ? ਛੋਟੀ ਜਿਹੀ ਲਾਈਫ ਹੈ, ਅਸੀਂ ਇਹਨੂੰ ਲੈਬੋਰਟਰੀ ਬਣਾਇਆ, ਵੱਖਰੇ ਵੱਖਰੇ ਐਸਿਡ ਕੈਮੀਕਲ ਪਾ ਪਾ ਐਕਸਪੈਰੀਮੈਂਟ ਕਰੀ ਜਾਂਦੇ ਅਸੀਂ। ਮੈਂ ਉਸ ਵਿਅਕਤੀਆਂ ਦੀ ਗੱਲ ਕਰਨ ਲੱਗਾ ਜਿਨ੍ਹਾਂ ਨੇ ਰੱਬ ਨੂੰ ਪ੍ਰਗਟ ਕੀਤਾ ਅਤੇ ਫਿਰ ਕੀ ਹੋਇਆ? ਉਹਨੇ ਕਿਹਾ ਵੀ ਤੂੰ ਮੰਗ ਲੈ। ਹੁਣ ਚਾਹੀਦਾ ਤਾਂ ਅਸੀਂ ਉੱਧਰ ਹੀ ਹੱਥ ਜੋੜ ਦਿੰਦੇ ਵੀ ਪਰਮਾਤਮਾ ਹੁਣ ਇੰਜ ਕਰ ਦੇ ਆਪਣੀ ਮਰਜ਼ੀ ਨਾਲ। ਹੁਣ ਰੱਬ ਨੇ ਕਿਹਾ ਵੀ ਤੂੰ ਮੰਗ। ਹਰਨਾਕਸ਼ ਨੇ ਸੋਚਿਆ ਵੀ ਕਮਾਲ ਹੋ ਗਈ ਇਹ ਤਾਂ। ਉਹਨੇ ਕਿਹਾ ਜੀ ਮੈਂ ਦਿਨੇ ਨਾ ਮਰਾਂ। ਰੱਬ ਨੇ ਕਿਹਾ ਮੈਨੂੰ ਮਨਜ਼ੂਰ ਹੈ। ਉਹਨੇ ਕਿਹਾ ਜੀ ਮੈਂ ਰਾਤ ਨੂੰ ਵੀ ਨਾ ਮਰਾਂ, ਮੈਂ ਅੰਦਰ ਵੀ ਨਾ ਮਰਾਂ, ਮੈਂ ਬਾਹਰ ਵੀ ਨਾ ਮਰਾਂ, ਮੈਂ ਧਰਤੀ 'ਤੇ ਵੀ ਨਾ ਮਰਾਂ, ਮੈਂ ਅਸਮਾਨ 'ਤੇ ਵੀ ਨਾ ਮਰਾਂ, ਮੈਂ ਕਿਸੇ ਜਾਨਵਰ ਤੋਂ ਨਾ ਮਰਾਂ, ਮੈਂ ਕਿਸੇ ਮਨੁੱਖ ਤੋਂ ਨਾ ਮਰਾਂ। ਰੱਬ ਨੇ ਕਿਹਾ ਮੈਨੂੰ ਸਾਰਾ ਕੁਝ ਹੀ ਮਨਜ਼ੂਰ ਹੈ। ਬਸ ਉਹਨੂੰ ਇਹ ਗੱਲ ਨਹੀਂ ਸਮਝ ਆਈ ਕਿ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਅਤੇ ਜੇ ਕਿਤੇ ਉਹ ਦਿਨ ਕਹਿ ਦਿੰਦਾ ਵੀ ਬਾ ਪਰਮਾਤਮਾ ਮੈਂ ਤਾਂ ਇੰਨੇ ਕੀ ਕਰਨ ਜੋਗਾ ਮੈਂ ਸੀ, ਅੱਗੋਂ ਹੁਣ ਤੂੰ ਕਿਰਪਾ ਕਰ, ਜੋ ਤੈਨੂੰ ਭਾਉਂਦਾ ਤੂੰ ਮੈਨੂੰ ਉਹ ਦੇ। ਜਿਨ੍ਹਾਂ ਨੂੰ ਇਹ ਸਮਝ ਆਉਂਦੀ ਹੈ ਨਾ, ਇਹ ਉਹਨਾਂ ਦੀ ਜੀਵਨ ਦੀ ਅਗਵਾਨੀ ਕਰਨ ਵਾਲੀ ਬਾਣੀ ਹੈ ਕਿ ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ। ਮੈਂ ਕੀ ਮੰਗਾਂ? ਜੋ ਮੰਗਾਂਗਾ ਉਹ ਰਹਿਣਾ ਕੋਈ ਨਹੀਂ। ਪਰ ਇਹ ਸਮਝ ਆਵੇਗੀ ਸੰਗਤ ਵਿੱਚ ਆ ਕੇ। ਹੁਣ ਤਾਂ ਅਸੀਂ ਮੰਗਦੇ ਹੀ ਉਹ ਹਾਂ। ਭਾਈ ਲਹਿਣਾ ਜੀ ਜਵਾਲਾ ਜੀ ਦੇ ਦਰਸ਼ਨਾਂ ਨੂੰ ਜਾਂਦੇ ਸੀ, ਪਰ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ 'ਤੇ ਆਪਣੇ ਕੇਸਾਂ ਨਾਲ ਝਾੜੂ ਮਾਰਦੀ ਜਦੋਂ ਉਹ ਮਾਈ ਮਿਲੀ ਅਤੇ ਉਸ ਮਾਈ ਨੇ ਕਿਹਾ ਵੀ ਭਗਤਾ ਪਛਾਣਿਆ ਹੀ? ਕਹਿੰਦੇ ਨਹੀਂ। ਉਹਨਾਂ ਦੱਸਿਆ ਵੀ ਮੈਂ ਉਹ ਹਾਂ ਜਿਹਦੇ ਤੂੰ ਦਰਸ਼ਨ ਕਰਨ ਆਉਂਦਾ ਸੀ ਪੈਰਾਂ 'ਚ ਘੁੰਗਰੂ ਬੰਨ੍ਹ ਕੇ, ਨੱਚ ਕੇ ਟੱਪ ਕੇ ਭਜਨ ਗਾ ਕੇ। ਅਤੇ ਪੁੱਛਿਆ ਵੀ ਮਾਂ ਤੂੰ ਇੱਥੇ ਕਿਵੇਂ ਆਈ ਹੈ? ਅਤੇ ਜਿਹੜੀ ਇਤਿਹਾਸ ਨੇ ਸਾਡੀ ਝੋਲੀ ਵਿੱਚ ਉਹ ਇਬਾਰਤ ਪਾਈ ਹੈ, ਉਹ ਸ਼ਬਦਾਵਲੀ ਪਾਈ ਹੈ ਕਿ ਉਸ ਮਾਈ ਨੇ ਆਖਿਆ ਸੀ ਕਿ ਕੂੜ ਪਦਾਰਥ ਮੁੱਝ 'ਤੇ ਲਹਿ, ਮੁਕਤ ਪਦਾਰਥ ਸਤਿਗੁਰ ਦਹਿ। ਲੈਣਿਆ ਮੇਰੇ ਕੋਲ ਲੋਕ ਆਉਂਦੇ ਨੇ ਪਰ ਕੂੜ ਪਦਾਰਥ ਮੰਗਦੇ ਨੇ, ਦੁਨਿਆਵੀ ਚੀਜ਼ਾਂ ਹੀ ਮੰਗਦੇ ਆਪਾਂ। ਔਰ ਇਹ ਸੱਚ ਹੈ ਕਿ ਇਹ ਰਹਿਣ ਵਾਲੀਆਂ ਨਹੀਂ। ਮੁਕਤੀ ਦਾ ਪਦਾਰਥ ਗੁਰੂ ਦਿੰਦਾ। ਇਸ ਕਰਕੇ ਪਰਮਾਤਮਾ ਜਿਉਂ ਜਾਣੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਅਸੀਂ ਤੇਰੇ ਹਾਂ, ਜਿਵੇਂ ਤੈਨੂੰ ਪਾਉਂਦਾ ਤੂੰ ਉਵੇਂ ਸਾਡੀ ਰੱਖਿਆ ਕਰ, ਉਵੇਂ ਸਾਡਾ ਮਾਰਗ ਦਰਸ਼ਨ ਕਰ, ਉਵੇਂ ਸਾਡੇ 'ਤੇ ਆਪਣੀ ਕਿਰਪਾ ਬਖਸ਼ਿਸ਼ ਕਰ। ਹਾਂਜੀ।
ਕੀਤੇ ਗਨੋ ਅਸੰਖ ਅਵਗਣ ਮੇਰੇ ਆ,
ਕੀਤੇ ਗਣੋ ਅਸੰਖ ਅਵਗਣ ਮੇਰੇ ਆ, ਮੇਰੇ ਅਸੰਖ ਔਗਣ ਨੇ, ਇਹ ਗਿਣੇ ਨਹੀਂ ਜਾ ਸਕਦੇ। ਮੇਰੇ ਵਿੱਚ ਕਿੰਨੀਆਂ ਗਲਤੀਆਂ ਨੇ, ਮੈਂ ਕਿੰਨੀਆਂ ਭੁੱਲਾਂ ਕਰਦਾ, ਮੈਂ ਕਿੰਨੇ ਪਾਪ ਕਰਦਾ। ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇਹ ਸ਼ਬਦ ਤੋਂ ਸਾਨੂੰ ਇੱਕ ਗੱਲ ਸਮਝ ਆਉਂਦੀ ਕਿ ਕਦੇ ਵੀ ਆਪਣੇ ਅੱਛੇ ਹੋਣ ਦਾ ਦਾਇਆ ਨਹੀਂ ਕਰਨਾ, ਪਰ ਸਾਰਾ ਝਗੜਾ ਹੀ ਇਸੇ ਗੱਲ ਦਾ। ਕਹਿਣਾ ਇਹ ਸੀ ਕਿ ਹਮ ਨਹੀਂ ਚੰਗੇ ਤਾਂ ਅਸੀਂ ਪਾਠ ਹੀ ਉਲਟਾ ਪੜ੍ਹ ਲਿਆ ਕਿ ਵੀ ਚੰਗਾ ਹੀ ਮੈਂ ਹਾਂ ਜੀ, ਬਾਕੀ ਤਾਂ ਐਵੇਂ ਹੀ ਹੈ। ਆਪਾਂ ਜਿੱਥੇ ਬੈਠਦੇ ਹਾਂ ਆਪਣੀ ਪਿੱਠ ਆਪੇ ਹੀ ਥੱਪ ਥਪਾਉਂਦੇ ਹਾਂ। ਕਈ ਵਾਰੀ ਸਾਹਮਣੇ ਵਾਲੇ ਬੰਦੇ ਹੱਸਦੇ ਵੀ ਹੁੰਦੇ ਨੇ। ਮੈਂ ਹਮੇਸ਼ਾ ਇੱਕ ਬੇਨਤੀ ਕਰਦਾ ਕਿ ਬੰਦਿਆ, ਤੂੰ ਦੁਨੀਆ ਵੇਖੇ, ਰੱਬ ਨੇ ਤੈਨੂੰ ਦੋ ਅੱਖਾਂ ਦਿੱਤੀਆਂ ਨੇ, ਪਰ ਇਹ ਚੇਤਾ ਰੱਖੀ ਜਿਹੜੀ ਦੁਨੀਆ ਤੈਨੂੰ ਵੇਖਦੀ ਹੈ, ਰੱਬ ਨੇ ਇਕੱਲੇ ਇਕੱਲੇ ਬੰਦੇ ਨੂੰ ਦੋ ਦੋ ਅੱਖਾਂ ਦਿੱਤੀਆਂ ਨੇ। ਭਾਵ ਜੇ ਤੂੰ 100 ਬੰਦਾ ਵੇਖੇ ਦੋ ਅੱਖਾਂ ਨਾਲ, ਤਾਂ ਇਹ ਚੇਤਾ ਰੱਖੀ ਵੀ ਤੈਨੂੰ 200 ਅੱਖਾਂ ਨਾਲ 100 ਬੰਦਾ ਵੇਖਦਾ। ਉਹ ਜਿਵੇਂ ਅੱਜ ਕੱਲ੍ਹ ਸਟੇਡੀਅਮ 'ਚ ਉਹ ਮੈਚ ਹੁੰਦੇ ਨੇ ਨਾ, ਗੇਮਾਂ ਖੇਡਾਂ ਹੁੰਦੀਆਂ, ਕ੍ਰਿਕਟ ਹੁੰਦੀ ਹੈ, ਉਹ ਫਿਰ ਜਦੋਂ ਅੰਪਾਇਰ ਤੋਂ ਗੱਲ ਨਹੀਂ ਸਮਝ ਆਉਂਦੀ ਤਾਂ ਉਹ ਕਹਿੰਦੇ ਫਿਰ ਜਿਹੜਾ ਤੀਸਰਾ ਅੰਪਾਇਰ ਹੈ, ਕਹਿੰਦੇ ਫਿਰ ਉਹਦਾ ਉਹਦੇ ਕੋਲੋਂ ਫੈਸਲਾ ਕਰਾਇਆ ਜਾਏ। ਉਹ ਫਿਰ ਹਰ ਐਂਗਲ ਦੱਸਦਾ, ਬਾਲ ਕਿੱਧਰੋਂ ਆਈ, ਕਿੱਧਰ ਗਈ, ਉਹਨੇ ਕਿੰਨੀ ਗਲਤੀ ਕੀਤੀ, ਕਿੰਨੀ ਸੱਜੇ ਗਈ, ਕਿੰਨੀ ਖੱਬੇ ਗਈ, ਕਿੰਨੀ ਉੱਚੀ ਚਲੇ ਗਈ, ਫਿਰ ਉੱਥੋਂ ਕੁਛ ਨਹੀਂ ਬਚਦਾ। ਇਸ ਕਰਕੇ ਇਹ ਜਿਹੜਾ ਸੰਸਾਰ ਹੈ ਨਾ, ਇਹ ਪਰਮਾਤਮਾ ਦਾ ਸਰਗੁਣ ਸਰੂਪ ਹੈ। ਇਹਦੇ ਵਿੱਚੋਂ ਜਦੋਂ ਪਰਮਾਤਮਾ ਦੇ ਬੰਦਿਆਂ ਨੇ ਤੈਨੂੰ ਵੇਖਣਾ ਹੈ, ਤਾਂ ਇਹ ਚੇਤਾ ਰੱਖੀ ਕੋਈ ਐਂਗਲ ਬਚਣਾ ਕੋਈ ਨਹੀਂ ਤੇਰਾ, ਕੋਈ ਪਾਸਾ ਤੇਰਾ ਬਚਣਾ ਕੋਈ ਨਹੀਂ। ਇਸ ਕਰਕੇ ਤੂੰ ਪਹਿਲਾਂ ਹੀ ਮੰਨ ਲੈ ਕਿ ਪਰਮਾਤਮਾ ਮੇਰੇ ਵਿੱਚ ਅਸੰਖ ਔਗਣ ਨੇ, ਕਰੋੜਾਂ ਨਹੀਂ, ਲੱਖਾਂ ਨਹੀਂ, ਹਜ਼ਾਰਾਂ ਨਹੀਂ, ਸੈਂਕੜੇ ਨਹੀਂ, ਅਸੰਖ ਨੇ, ਅਵਗਣ ਮੇਰੇ ਆ, ਇਹ ਮੇਰੇ ਔਗਣ ਨੇ, ਮੇਰੀਆਂ ਭੁੱਲਾਂ ਨੇ। ਹਾਂਜੀ,
ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁਲੀਐ।
ਅਸੰਖ ਅਵਗਣ ਹੋਣ ਕਰਕੇ ਇਹ ਜਿਹੜੇ ਖਤੇ ਨੇ, ਪਾਪ ਨੇ, ਇਹ ਮੈਨੂੰ ਰੋਜ਼ ਘੁਮਾਉਂਦੇ ਰਹਿੰਦੇ ਨੇ, ਔਰ ਮੈਂ ਨਿਤਾ ਪ੍ਰਤੀ ਹਰ ਵਕਤ, ਤਾਂ ਹੀ ਸ਼ਬਦ ਪੜ੍ਹਾਂਗੇ ਨਾ ਕਿ ਖਿਨ ਖਿਨ ਭੁੱਲਣ ਹਾਰ। ਅਸੀਂ ਤਾਂ ਹਰ ਛਿਣ ਮਾਤਰ ਅੱਖ ਚਮਕਣ ਜਿੰਨੇ ਸਮੇਂ ਵਿੱਚ ਗਲਤੀ ਕਰ ਜਾਂਦੇ ਹਾਂ, ਜਿੰਨੇ ਸਮੇਂ ਵਿੱਚ ਅੱਖ ਚਮਕਦੇ ਹਾਂ, ਅੱਖਾਂ ਦੀਆਂ ਪੰਖੜੀਆਂ ਬੰਦ ਹੁੰਦੀਆਂ, ਖੁੱਲਦੀਆਂ ਨੇ, ਇੰਨੇ ਚਿਰ 'ਚ ਤਾਂ ਕਈ ਗਲਤੀਆਂ ਹੋ ਜਾਂਦੀਆਂ ਨੇ ਸਾਡੇ ਕੋਲੋਂ। ਇਸ ਤਰੀਕੇ ਨਾਲ ਜਦੋਂ ਅਸੀਂ ਆਪਣੇ ਆਪ ਨੂੰ ਮੰਨਾਂਗੇ, ਆਪਣੇ ਆਪ ਨੂੰ ਜਾਣਾਂਗੇ। ਹਾਂਜੀ,
ਮੋਹ ਮਗਨ ਬਿਕਰਾਲ ਮਾਇਆ, ਤੋ ਪਰ ਸਾਦੀ ਘੁਲੀ ਐ।
ਇਹ ਮਾਇਆ ਬੜੀ ਬਿਕਰਾਲ ਹੈ, ਬੜੀ ਡਰਾਵਣੀ ਹੈ, ਇਹ ਬੜੀ ਭਿਆਨਕ ਹੈ, ਇਹਦੇ ਮੋਹ ਵਿੱਚ ਮੈਂ ਮਗਨ ਹਾਂ, ਤੋ ਪ੍ਰਸਾਦੀ ਘੁਲੀ ਹੈ। ਤੁਹਾਡੀ ਕਿਰਪਾ ਨਾਲ ਅਸੀਂ ਬਚ ਸਕਦੇ ਹਾਂ, ਨਹੀਂ ਤਾਂ ਇਹ ਬੜੀ ਭਿਆਨਕ ਡਰਾਉਣੀ ਮਾਇਆ ਜਿਹੜੀ ਹੈ, ਇਹਦੇ ਮੋਹ ਦੇ ਵਿੱਚ ਹਰ ਮਨੁੱਖ ਜਿਹੜਾ ਉਹ ਗਲਤਾਨ ਹੈ, ਮਸਤ ਹੈ। ਹਾਂਜੀ,
ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰੋਂ ਤੇ ਨੇੜੇ ਆ।
ਪਰਮਾਤਮਾ ਮੇਰੇ ਨੇੜੇ ਹੈ, ਪਰ ਮੈਂ ਜਦੋਂ ਵਕਾਰ ਕਰਦਾ ਤੇ ਪਰਦੇ ਵਿੱਚ ਕਰਦਾ। ਕੋਈ ਮਨੁੱਖ ਔਗਣ ਪਰਦੇ ਤੋਂ ਬਾਹਰ ਨਹੀਂ ਕਰਦਾ। ਹਰ ਅਸੀਂ ਬੁਰਾ ਕਰਮ ਛੁਪਾ ਕੇ ਕਰਦੇ ਹਾਂ, ਚੰਗਾ ਕਰਮ ਵਿਖਾ ਕੇ ਕਰਦੇ ਹਾਂ। ਚਾਹੀਦਾ ਉਲਟ ਸੀ ਕਿ ਚੰਗਾ ਕੰਮ ਛੁਪਾ ਕੇ ਕਰਦੇ ਤੇ ਬੁਰੇ ਕੰਮ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕਰਦੇ, ਤਾਂ ਕਿ ਅਸੀਂ ਕਰ ਹੀ ਨਾ ਸਕਦੇ। ਸਮਾਜ ਦੀ ਸ਼ਰਮ, ਸਮਾਜ ਦੀ ਦਾ ਡਰ ਜਿਹੜਾ ਸੀ, ਸ਼ਾਇਦ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕ ਲੈਂਦਾ, ਬਚਾ ਲੈਂਦਾ, ਪਰ ਉਲਟ ਹੋ ਗਿਆ। ਬੁਰੇ ਕੰਮ ਪਰਦੇ ਵਿੱਚ ਕੀਤੇ ਨੇ, ਔਰ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਪਰਮਾਤਮਾ ਤੂੰ ਨੇੜੇ ਹੈ, ਤੂੰ ਸਦ ਸੁਣਦਾ ਹੈ, ਸਦ ਵੇਖਦਾ ਹੈ। ਹਾਂਜੀ,
ਬਿਨਵੰਤ ਨਾਨਕ ਦਇਆ ਧਾਰੋ, ਕਾਡ ਭਵ ਜਲ ਫੇਰਿਆ।
ਪ੍ਰਭੂ, ਮੈਂ ਤੇਰੀ ਸ਼ਰਨ ਵਿੱਚ ਆਇਆ, ਤੂੰ ਮੇਰੇ ਤੇ ਆਪਣੀ ਕਿਰਪਾ ਕਰ, ਤੇ ਕਾਡ ਭਵ ਜਲ ਫੇਰਿਆ। ਇਸ ਭਵ ਜਲ ਦੇ ਜਿਹੜੇ ਫੇਰੇ ਨੇ, ਫੇਰਿਆਂ ਤੋਂ ਭਾਵ ਹੈ ਆਵਾਗਮਨ, ਜਿਹੜੀ ਘੁੰਮਣ ਘੇਰੀ ਹੈ 84 ਲੱਖ ਜੂਨਾਂ ਦੀ, ਇਹਦੇ ਵਿੱਚੋਂ ਮੈਨੂੰ ਕੱਢ ਲਓ, ਇਹਦੇ ਵਿੱਚੋਂ ਮੈਨੂੰ ਰੱਖ ਲਓ, ਮੈਂ ਤੁਹਾਡੀ ਸ਼ਰਨ ਆਇਆ। ਪਰ ਇਹਦੇ ਲਈ ਮੇਰੀ ਇੱਕ ਬੇਨਤੀ ਹੈ ਕਿ ਜਿਉਂ ਜਾਨੋ ਤਿਉਂ ਰਾਖ,
ਇਹਦੇ ਲਈ ਮੇਰੀ ਸ਼ਰਤ ਕੋਈ ਨਹੀਂ ਹੈ, ਇਹਦੇ ਲਈ ਮੇਰਾ ਕੋਈ ਆਪਣਾ ਕੋਈ ਵਿਧੀ ਵਿਧਾਨ ਨਹੀਂ ਹੈ, ਮੈਂ ਤਾਂ ਤੇਰੇ ਕੋਲ ਆਪਾਂ ਸਮਰਪਣ ਕੀਤਾ, ਤੂੰ ਜਿਵੇਂ ਰੱਖੇ ਮੈਂ ਉਵੇਂ ਰਹਿਣ ਵਾਸਤੇ ਤਿਆਰ ਹਾਂ। ਇਹ ਅਰਦਾਸ ਬੇਨਤੀ ਕਰੀਏ, ਇਹ ਪਹਿਲੇ ਸ਼ਲੋਕ ਵਿੱਚ ਸ਼ੰਤ ਵਿੱਚ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ। ਹਾਂਜੀ,
ਸਲੋਕ ਨਿਰਤ ਨ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ।
ਪਰਮਾਤਮਾ ਦਾ ਨਾਮ ਬਹੁਤ ਉੱਚਾ ਹੈ ਤੇ ਉਸ ਪਰਮਾਤਮਾ ਦੇ ਨਾਮ ਦੇ ਪ੍ਰਤੀ ਇਹ ਚੇਤਾ ਰੱਖ ਲੈਣਾ ਕਿ ਉਸ ਦਾ ਨਿਰਣਾ ਨਹੀਂ ਅਸੀਂ ਕਰ ਸਕਦੇ। ਪਰਮਾਤਮਾ ਦੇ ਨਾਮ ਦੇ ਪ੍ਰਤੀ, ਉਹਦੀ ਜਿਹੜੀ ਬਖਸ਼ਿਸ਼ ਹੈ ਉਹਦੇ ਪ੍ਰਤੀ ਜੇ ਅਸੀਂ ਕਹੀਏ ਕਿ ਸਾਨੂੰ ਸਮਝ ਆ ਸਕੇ, ਨਹੀਂ, ਇਸ ਗੱਲ ਤੋਂ ਅਸੀਂ ਅਸਮਰੱਥ ਹਾਂ। ਹਾਂਜੀ,
ਨਾਨਕ ਕੀ ਬੇਨੰਤੀ ਆ ਨਿਲੈ ਨਿਥਾਵੇ ਥਾਉ।
ਮੇਰੀ ਨਾਨਕ ਦੀ, ਗੁਰੂ ਅਰਜਨ ਦੇ ਪਿਤਾ ਫਿਰ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਮੇਰੀ ਬੇਨਤੀ ਹੈ ਕਿ ਪਰਮਾਤਮਾ ਮੈਂ ਨਿਥਾਵਾਂ ਹਾਂ, ਤੂੰ ਮੈਨੂੰ ਆਪਣੇ ਦਰ ਤੇ ਆਪਣੇ ਘਰ ਵਿੱਚ ਥਾਂ ਦੇ, ਤੇਰਾ ਨਾਮ ਬੜਾ ਉੱਚਾ ਹੈ, ਮੈਂ ਤੇਰੇ ਨਾਮ ਦਾ ਨਿਰਣਾ ਨਹੀਂ ਕਰ ਸਕਦਾ, ਕਿੰਨੀਆਂ ਬਖਸ਼ਿਸ਼ਾਂ ਨੇ, ਮੈਂ ਇਹ ਲੇਖਾ ਇਹ ਜਮ੍ਹਾਂ ਘਟਾਓ ਜਿਹੜਾ ਹੈ ਇਹ ਮੇਰੇ ਤੋਂ ਨਹੀਂ ਹੋ ਸਕਦਾ। ਹਾਂਜੀ,
ਚੰਤ ਦੂਸਰ ਨਾਹੀ ਠਾਓ ਕਾ ਪਹ ਜਾਈਐ।
ਪਹਿਲੇ ਸ਼ਲੋਕ ਸ਼ੰਤ ਵਿੱਚ ਕਿਹਾ ਕਿ ਮੈਂ ਤੁਹਾਡੀ ਸ਼ਰਨ ਆਇਆ, ਹੁਣ ਦੂਜੇ ਸ਼ੰਤ ਵਿੱਚ ਕਹਿੰਦੇ ਮੈਂ ਜਾਵਾਂ ਕਿੱਥੇ, ਕੋਈ ਥਾਂ ਹੈ ਹੀ ਨਹੀਂ। ਸਵਾਲ ਇਹ ਨਹੀਂ ਵੀ ਤੂੰ ਵੱਡਾ ਹੈ ਅਤੇ ਹੋਰ ਵੀ ਕੋਈ ਵੱਡਾ ਹੈਗਾ, ਨਹੀਂ, ਹੋਰ ਹੈ ਹੀ ਕੋਈ ਨਹੀਂ ਹੈ, ਤੁਧ ਬਿਨ ਦੂਜਾ ਨਾ ਹੀ ਕੋਈ, ਮੈਂ ਕਿੱਥੇ ਜਾਵਾਂ, ਮੇਰੇ ਵਾਸਤੇ ਕੋਈ ਦੂਸਰੀ ਥਾਂ ਨਹੀਂ ਹੈ। ਹਾਂਜੀ,
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈ ਹੈ।
ਇਸ ਕਰਕੇ ਅੱਠੇ ਪੈਰ ਭਾਈ ਸਿੱਖਾ ਹੱਥ ਜੋੜ ਅਤੇ ਉਸ ਪ੍ਰਭੂ ਪਰਮਾਤਮਾ ਨੂੰ ਸਿਮਰ। ਹਾਂਜੀ,
ਧਿਆਈ ਸੋ ਪ੍ਰਭ ਸਦਾ ਆਪਣਾ ਮਨ ਹੀ ਚਿੰਦਿਆ ਪਾਈਐ।
ਉਸ ਆਪਣੇ ਪ੍ਰਭੂ ਨੂੰ ਜੇ ਸਿਮਰੇਗਾ ਤੇ ਤੂੰ ਜੋ ਚਾਹਵੇਂਗਾ ਉਹ ਤੈਨੂੰ ਮਿਲ ਜਾਏਗਾ। ਮਨ ਚਿੰਦਿਆ, ਮਨ ਇੱਛਤ, ਸੁਣਿਆ ਆਪਾਂ ਕਦੇ ਕਿਸੇ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹੋਣ? ਨਾ, ਲੋੜਾਂ ਵੀ ਨਹੀਂ ਪੂਰੀਆਂ ਹੁੰਦੀਆਂ, ਮਨੋਕਾਮਨਾ ਤਾਂ ਬੜੀਆਂ ਦੂਰ ਦੀਆਂ ਗੱਲਾਂ ਨੇ। ਲੋੜਾਂ ਨੇ ਰੋਟੀ ਕੱਪੜਾ ਮਕਾਨ, ਅਤੇ ਮਨੋਕਾਮਨਾ ਕੀ ਨੇ? ਆਪਣੇ ਜਹਾਜ਼ ਹੋਣ, ਆਪਣੇ ਏਅਰਪੋਰਟ ਹੋਣ, ਆਪਾਂ ਰਾਜੇ ਹੋਈਏ, ਮਹਿਲ ਮਾੜੀਆਂ ਹੋਣ, ਆਪਣਾ ਲਾਮ ਲਸ਼ਕਰ ਹੋਵੇ, ਇਹ ਮਨੋਕਾਮਨਾ ਨੇ। ਲੋੜਾਂ ਨਹੀਂ ਪੂਰੀਆਂ ਹੁੰਦੀਆਂ, ਰੋਟੀਆਂ ਨਹੀਂ ਪੂਰੀਆਂ ਹੁੰਦੀਆਂ, ਕੱਪੜੇ ਨਹੀਂ ਪੂਰੇ ਹੁੰਦੇ, ਸਾਰੀ ਉਮਰ ਸਿਰ ਲੁਕਾਉਣ ਵਾਸਤੇ ਕੁੱਲੀ ਨਹੀਂ ਬਣਦੀ, ਰਾਤ ਨੂੰ ਸੌਣ ਲਈ ਜੁੱਲੀ ਨਹੀਂ ਮਿਲਦੀ। ਮਨੋਕਾਮਨਾ ਤਾਂ ਦੂਰ ਦੀ ਗੱਲ ਹੈ, ਪਰ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਕਹਿੰਦੇ ਹੋ ਜਾਣਗੀਆਂ, ਪਰ ਜੇ ਤੂੰ ਪਰਮਾਤਮਾ ਨੂੰ ਸਿਮਰੇਗਾ। ਹਾਂਜੀ,
ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ।
ਇਹਦੇ ਲਈ ਫਿਰ ਤੈਨੂੰ ਮਾਣ ਛੱਡਣਾ ਪਵੇਗਾ, ਮੋਹ ਛੱਡਣਾ ਪਵੇਗਾ, ਵਿਕਾਰ ਛੱਡਣੇ ਪੈਣਗੇ, ਇੱਕ ਪਰਮਾਤਮਾ ਨਾਲ ਲਿਵ ਲਾਉਣੀ ਪਵੇਗੀ। ਹੁਣ ਤੁਹਾਨੂੰ ਬੜੇ ਮਿਲਣਗੇ ਜੀ ਸਿਮਰਨ ਸਾਧਨਾ ਕਰਦੇ ਆ, ਉਹਨੂੰ ਪੁੱਛੋ ਵੀ ਮੋਹ ਛੱਡ ਦਿੱਤਾ? ਨਹੀਂ ਜੀ। ਵਿਕਾਰ ਛੱਡ ਦਿੱਤੇ ਨੇ? ਨਹੀਂ ਜੀ। ਮਾਣ ਛੱਡ ਦਿੱਤਾ? ਨਹੀਂ ਜੀ। ਕਈਆਂ ਦਾ ਤਾਂ ਇਹ ਵੀ ਹੰਕਾਰ ਹੈ, ਕਹਿੰਦੇ ਜੀ ਮੈਂ ਤਾਂ ਇੰਨਾ ਪਾਠ ਕਰਦਾ। ਆਸਾ ਕੀ ਵਾਰ ਵਿੱਚ ਇੱਕ ਸ਼ਬਦ ਆਉਂਦਾ ਕਿ ਜੇ ਤੋ ਭਵਿਆ ਤੇ ਤੋ ਲਵਿਆ। ਕਈ ਬੰਦੇ ਤੁਹਾਨੂੰ ਇਹੀ ਮਿਲਣਗੇ, ਬਸ ਗਿਆਨੀ ਜੀ ਇਸ 'ਤੇ ਹਰ ਮਹੀਨੇ ਪੰਜਾਂ ਤਖਤਾਂ 'ਤੇ ਜਾਈਦਾ, ਵੀ ਕੋਈ ਹੋਰ ਪਾਠ ਵੀ ਕਰ ਲਓ, ਜਾਈਦਾ ਤਾਂ ਇਹ ਕੋਈ ਐਡਵਰਟਾਈਜਮੈਂਟ ਥੋੜ੍ਹਾ ਹੈਗੀ ਹੈ। ਤੁਸੀਂ ਆਪਣੇ ਲਈ ਗਏ ਹੋ, ਤੁਹਾਡਾ ਨਿੱਜੀ ਧਰਮ ਹੈ ਤੁਹਾਡਾ, ਜਿਹੜੀ ਦੂਜੀ ਧਨ ਸੰਪਤੀ ਇਕੱਠੀ ਕੀਤੀ ਉਹ ਦੱਸੀ ਤੁਸੀਂ ਕਿਸੇ ਨੂੰ ਵੀ ਮੇਰੇ ਪੈਸੇ ਕਿਹੜੇ ਬੈਂਕ 'ਚ ਨੇ, ਮੇਰਾ ਸੋਨਾ ਕਿਹੜੇ ਲਾਕਰ ਵਿੱਚ ਹੈ, ਮੇਰੇ ਕੋਲ ਕਿੰਨੇ ਪੈਸੇ ਨੇ, ਕਦੇ ਸ਼ੋ ਕਰੋ ਨਾ ਫਿਰ ਪਤਾ ਲੱਗੇ। ਰਿਸ਼ਤੇਦਾਰਾਂ ਨੂੰ ਨਹੀਂ ਦੱਸੀਦਾ ਵੀ ਮੰਗਣ ਆ ਜਾਣਗੇ, ਅਤੇ ਗੌਰਮੈਂਟ ਨੂੰ ਨਹੀਂ ਦੱਸੀਦਾ ਵੀ ਛਾਪਾ ਪੈ ਜਾਏਗਾ, ਕਿ ਦੱਸੋ ਇੱਕ ਧਰਮ ਹੀ ਰਹਿ ਗਿਆ ਜਿਹਦਾ ਸਾਰਾ ਦਿਨ ਹੀ ਪ੍ਰਚਾਰ ਕਰੀ ਜਾਂਦੇ ਹਾਂ ਆਪਾਂ। ਸਗੋਂ ਧਰਮ ਲੁਕਾ ਕੇ ਕਰਨਾ ਸੀ, ਕਿਉਂਕਿ ਜਿਨ ਹਰ ਪਾਇਓ ਤਿਨੀ ਛੁਪਾਇਓ। ਜਿਹਨੇ ਪਰਮਾਤਮਾ ਨੂੰ ਪਾਇਆ ਇਹ ਤਾਂ ਸਗੋਂ ਪਤਾ ਹੀ ਨਹੀਂ ਲੱਗਣਾ ਚਾਹੀਦਾ। ਇੱਕ ਸੱਜਣ ਨੂੰ ਮੈਂ ਬੇਨਤੀ ਕੀਤੀ, ਕਹਿਣ ਲੱਗੇ ਮੈਂ ਦਰਬਾਰ ਸਾਹਿਬ ਜਾਣਾ ਜੀ, ਮੈਂ ਕਿਹਾ ਕੋਈ ਤੁਹਾਨੂੰ ਉੱਥੇ ਕੋਈ ਮਦਦ ਚਾਹੀਦੀ ਹੈ? ਕਹਿੰਦੇ ਗਿਆਨੀ ਜੀ ਕੀ ਕਹਿਣ ਲੱਗੇ ਹੋ, ਵੀ ਮੱਥਾ ਟਿਕਾ ਦੋਗੇ? ਕਹਿੰਦਾ ਮੈਂ ਤਾਂ ਕੱਪੜੇ ਵੀ ਚੇਂਜ ਕਰਕੇ ਜਾਵਾਂਗਾ, ਕੁੜਤਾ ਪਜਾਮਾ ਪਾ ਕੇ ਜਾਵਾਂਗਾ, ਦਾੜਾ ਪ੍ਰਕਾਸ਼ ਕਰਕੇ ਜਾਵਾਂਗਾ, ਲਾਈਨ ਵਿੱਚ ਲੱਗ ਕੇ ਜਾਵਾਂਗਾ, ਵੀ ਨਾ ਕੋਈ ਮੈਨੂੰ ਪਛਾਣੇ ਅਤੇ ਨਾ ਕੋਈ ਮੈਨੂੰ ਫਤਿਹ ਬੁਲਾਵੇ। ਅਤੇ ਜੇ ਦੋ ਢਾਈ ਘੰਟੇ ਮਹਾਰਾਜ ਦੇ ਦਰਬਾਰ ਵਿੱਚ ਖਲੋਣਾ ਵੀ ਪੈ ਗਿਆ ਤਾਂ ਮੈਂ ਸਮਝਾਂਗਾ ਵੀ ਜ਼ਿੰਦਗੀ ਦੀਆਂ ਇਹ ਘੜੀਆਂ ਸਫਲਾ ਹੋ ਗਈਆਂ। ਤਾਂ ਸਤਿਗੁਰੂ ਪਿਤਾ ਨੇ ਜਿਹੜਾ ਰਸਤਾ ਦੱਸਿਆ, ਗੱਲ ਇਹ ਨਹੀਂ ਆਪਾਂ ਧਰਮ ਕਰਮ ਕਰਦੇ ਕੀ ਹਾਂ, ਗੱਲ ਇਹ ਵੀ ਅਸੀਂ ਉਹਦਾ ਪ੍ਰਚਾਰ ਬਹੁਤਾ ਕਰਦੇ। ਮਾਣ ਹੈ, ਮੋਹ ਹੈ, ਵਕਾਰ ਨੇ, ਇਹ ਸਾਨੂੰ ਇਕਾਗਰ ਨਹੀਂ ਹੋਣ ਦਿੰਦੇ, ਜੁੜਨ ਨਹੀਂ ਦਿੰਦੇ। ਹਾਂਜੀ,
ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ।
ਮਨ ਤੇ ਤਨ ਗੁਰੂ ਦੀ ਭੇਟਾ ਕਰਦੇ। ਸ਼ਾਇਦ ਇੱਥੇ ਗੁਰੂ ਨੇ ਧਨ ਸ਼ਬਦ ਨਹੀਂ ਵਰਤਿਆ, ਕਿਉਂਕਿ ਕਈ ਮੇਰੇ ਵਰਗੇ ਕਹਿਣਗੇ ਜੀ ਮੇਰੇ ਕੋਲ ਤਾਂ ਹੈ ਹੀ ਨਹੀਂ, ਸਾਰੇ ਮੀਰ ਤਾਂ ਨਹੀਂ ਹੈਗੇ ਨਾ। ਅਤੇ ਸਤਿਗੁਰੂ ਕਹਿੰਦੇ ਦੋ ਚੀਜ਼ਾਂ ਤਾਂ ਹਰ ਬੰਦੇ ਕੋਲ ਨੇ ਨਾ, ਦੋ ਹੀ ਦੇ ਦੇ, ਮਨ ਦੇ ਦੇ, ਤਨ ਦੇ ਦੇ, ਆਪਾ ਭਾਵ ਗੁਰੂ ਦੇ ਅੱਗੇ ਜਾ ਕੇ ਖਤਮ ਕਰ ਦੇ, ਮੁਕਾ ਦੇ। ਹਾਂਜੀ,
ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਐ।
ਫਿਰ ਗੁਰੂ ਦੇ ਕੋਲ ਜਾ ਕੇ ਅਰਦਾਸ ਕਰ ਕਿ ਸੱਚੇ ਪਾਤਸ਼ਾਹ ਮੇਰ ਕਰ, ਮੈਂ ਕਿੱਥੇ ਜਾਵਾਂ, ਤੇਰੇ ਤੋਂ ਬਿਨਾਂ ਦੂਸਰ ਨਾਹੀਂ ਠਾਉ ਕਹਿ ਪੈ ਜਾਈਐ, ਤਾਂ ਕਿ ਸਾਚ ਨਾਮ ਸਮਾਈਐ, ਤੂੰ ਕਿਰਪਾ ਕਰ ਮੇਰੀ ਸਮਾਈ ਹੋ ਜਾਏ, ਮੇਰੀ ਨਾਮ ਦੇ ਨਾਲ ਬਣ ਆ ਜਾਏ, ਤਾਂ ਕਿ ਹਰ ਵਕਤ ਨਾਮ ਦੀ ਰੌ ਮੇਰੇ ਅੰਦਰ ਚੱਲੇ। ਇਹ ਦੂਸਰਾ ਸ਼ਲੋਕ ਤੇ ਸ਼ੰਤ ਸੀ। ਹਾਂਜੀ,
ਸਲੋਕ ਰੇ ਮਨ ਤਾਕੋ ਧਿਆਈਐ, ਸਭ ਵਿਦ ਜਾ ਕੇ ਹਾਥ।
ਤੀਸਰਾ ਪੱਖ ਹੈ ਕਿ ਮੇਰੇ ਮਨਾ ਤੂੰ ਉਹਨੂੰ ਸਿਮਰ ਜਿਹਦੇ ਹੱਥ ਵਿੱਚ ਸਭ ਕੁਝ ਹੈ। ਕਦੇ ਇਸ ਗੱਲ ਦਾ ਨਿਰਣਾ ਕੀਤਾ? ਅਸੀਂ ਬੱਸ ਚੜ੍ਹਨ ਲੱਗੀਏ ਨਾ, 10 ਵਾਰੀ ਸਵਾਰੀਆਂ ਨੂੰ ਪੁੱਛੀਦਾ ਅਤੇ 2 ਵਾਰੀ ਡਰਾਈਵਰ ਕੰਡਕਟਰ ਨੂੰ ਵੀ ਪੁੱਛੀਦਾ ਵੀ ਉੱਥੇ ਹੀ ਚੱਲੀ ਹੈ, ਵੀ ਕੀ ਹੋਏਗਾ? ਮੰਨ ਲਓ ਤੁਸੀਂ ਗਲਤ ਬੱਸ ਚੜ੍ਹ ਜਾਓਗੇ, ਕੀ ਹੋਏਗਾ? 2-4 ਘੰਟੇ ਖਰਾਬ ਹੋਣਗੇ, ਸਾਨੂੰ ਪ੍ਰਵਾਨ ਨਹੀਂ ਹੈ। ਅਤੇ ਬੰਦਿਆ, ਤੂੰ 84 ਲੱਖ ਜੂਨਾਂ ਤੋਂ ਬਾਅਦ ਤੈਨੂੰ ਜੀਵਨ ਮਿਲਿਆ, ਅਤੇ ਤੂੰ ਜਿਹੜੀ ਧਰਮ ਦੀ ਗੱਡੀ ਚੜ੍ਹਨ ਲੱਗਿਆ ਤੂੰ ਪੁੱਛਿਆ ਹੀ ਨਹੀਂ ਵੀ ਚੱਲੀ ਕਿੱਧਰ ਨੂੰ ਹੈ। ਜਿਹਦੇ ਕੋਲ ਤੂੰ ਜਾਣਾ ਹੈ, ਜਿਹਨੂੰ ਤੂੰ ਮੰਨਦਾ ਹੈ, ਪਤਾ ਤਾਂ ਕਰ ਕਿ ਰੇ ਮਨ ਤਾਂ ਕੋ ਧਿਆਈਐ, ਸਭ ਕਿਸ ਜਾ ਕੇ ਹੱਥ। ਪੁੱਛ ਲਓ ਵੀ ਇਹਦੇ ਕੋਲ ਸਾਰਾ ਕੁਝ ਹੈਗਾ। ਕੱਲ੍ਹ ਨੂੰ ਇਹਨਾਂ ਨਾ ਕਵੇ ਵੀ ਤੂੰ ਗੱਲ ਕਰੇ, ਕਵੇ ਜੀ ਮੈਂ ਤਾਂ ਇਸ ਮਹਿਕਮੇ ਦਾ ਮੰਤਰੀ ਨਹੀਂ ਹੈਗਾ, ਮੇਰੇ ਕੋਲ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਜੀ, ਮੈਂ ਤਾਂ ਉਹਦੇ ਬਾਰੇ ਜਾਣਦਾ ਹੀ ਨਹੀਂ ਜੀ। ਉਹ ਕੌਣ ਹੈ? ਉਹ ਕੇਵਲ ਇੱਕ ਵਾਹਿਗੁਰੂ ਹੈ ਜਿਹਦੇ ਹੱਥ ਵਿੱਚ ਸਭ ਕੁਝ ਹੈ, ਜੰਮਣਾ ਵੀ ਹੈ ਮਰਨਾ ਵੀ ਹੈ, ਜਸ ਅਪ ਜਸ, ਜਨਮ ਅਤੇ ਮੌਤ, ਇਹ ਘਾਟਾ ਅਤੇ ਨਫ਼ਾ, ਇਹ ਸਭ ਲਾਭ ਹਾਨ ਉਹਦੇ ਹੱਥ ਵਿੱਚ ਹੈ। ਹਾਂਜੀ,
ਰਾਮ ਨਾਮ ਧਨ ਸੰਚੀਐ, ਨਾਨਕ ਨਿਭ ਹੈ ਸਾਥ।
ਰਾਮ ਦੇ ਨਾਮ ਦਾ ਧਨ ਵਿਹਾਜੋ ਭਾਈ, ਇਹ ਆਤਮਾ ਦਾ ਸਾਥੀ ਹੈ, ਇਹ ਲੋਕ ਅਤੇ ਪਰਲੋਕ ਵਿੱਚ ਇਹ ਮਨੁੱਖ ਤੇਰੇ ਜੀਵਨ ਦਾ ਮਦਦਗਾਰ ਹੈ। ਹਾਂਜੀ,
ਚੰਤ ਸਾਥੀ ਅੜਾ ਪ੍ਰਭ ਏਕ, ਦੂਸਰ ਨਾਹੇ ਕੋਈ।
ਸਾਡਾ ਸਾਥੀ ਕੇਵਲ ਇੱਕ ਪਰਮਾਤਮਾ ਹੈ, ਪਰਮਾਤਮਾ ਤੋਂ ਬਿਨਾਂ ਸਾਡਾ ਕੋਈ ਸਾਥੀ ਨਹੀਂ ਹੈ। ਇਹ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਰੇ, ਰੱਬ ਤੋਂ ਬਿਨਾਂ ਕੋਈ ਸਾਡਾ ਸਾਥੀ ਨਹੀਂ ਹੈ। ਹਾਂਜੀ,
ਥਾਣ ਥਨੰਤਰ ਆਪ, ਜਲ ਥਲ ਪੂਰ ਸੋਏ।
ਪਾਣੀ ਵਿੱਚ ਵੀ ਉਹ ਹੈ, ਧਰਤੀ ਵਿੱਚ ਵੀ ਉਹ ਹੈ, ਹਰ ਥਾਂ ਦੇ ਉੱਪਰ ਥਾਂ ਪਰ ਥਾਂ ਪਰਮਾਤਮਾ ਹੀ ਕੇਵਲ ਵਸਿਆ ਹੋਇਆ ਹੈ। ਹਾਂਜੀ
ਜਲ ਥਲ ਮਹੀਅਲ ਪੂਰ ਰਹਿਆ ਸਰਬਦਾਤਾ ਪ੍ਰਭ ਧਨੀ
ਧਨੀ ਹੈ ਉਹ ਮਾਲਕ ਹੈ ਉਹ ਸਾਰੀਆਂ ਬਖਸ਼ਿਸ਼ਾਂ ਦਾ ਆਪ ਸਰਬਦਾਤਾ ਹੈ ਜਿਹੜਾ ਪਾਣੀ ਵਿੱਚ ਵੀ ਹੈ ਜਿਹੜਾ ਧਰਤੀ 'ਤੇ ਵੀ ਹੈ ਜਿਹੜਾ ਆਕਾਸ਼ 'ਤੇ ਵੀ ਹੈ ਜਿਹੜਾ ਧਰਤੀ ਤੋਂ ਥੱਲੇ ਪਤਾਲ ਵਿੱਚ ਵੀ ਹੈ ਉਹ ਪਰਮਾਤਮਾ ਸਾਰੀਆਂ ਵਸਤਾਂ ਦਾ ਦਾਤਾ ਹੈ
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ
ਗੋਪਾਲ ਵੀ ਉਹ ਹੈ ਧਰਤੀ ਦੇ ਜੀਵਾਂ ਨੂੰ ਪਾਲਣ ਵਾਲਾ ਗੋਬਿੰਦ ਵੀ ਉਹ ਹੈ ਧਰਤੀ ਨੂੰ ਆਸਰਾ ਦੇਣ ਵਾਲਾ ਉਹਦਾ ਕੋਈ ਅੰਤ ਨਹੀਂ ਉਹ ਬੇਅੰਤ ਹੈ ਅਤੇ ਉਸ ਪ੍ਰਭੂ ਪਰਮਾਤਮਾ ਦੇ ਅਸੀਂ ਗੁਣ ਕਹਿ ਸਕੀਏ ਇਹ ਸਾਡੀ ਸਮਰੱਥਾ ਨਹੀਂ ਹੈ ਕਿਉਂਕਿ ਜੇ ਵਾ ਏਕ ਕਵਣ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸਵਾਮੀ ਤੱਕ ਅੰਤ ਨਾ ਕਿਨਹੂੰ ਲਈ ਹੈ ਉਹਦਾ ਅੰਤ ਕੋਈ ਵੀ ਨਹੀਂ ਪਾ ਸਕਦਾ ਹਾਂਜੀ
ਪਾਜ ਸ਼ਰਨ ਸਵਾਮੀ ਸੁਖ ਹੈ ਗਾਮੀ ਤਿਸ ਬਿਨਾ ਅਨ ਨਾਹੀ ਕੋਏ
ਉਸ ਪ੍ਰਭੂ ਦੀ ਸ਼ਰਨ ਵਿੱਚ ਚਲੇ ਜਾ ਜਿਹੜਾ ਪਰਮਾਤਮਾ ਸੁੱਖਾਂ ਦਾ ਦਾਤਾ ਹੈ ਉਹਦੇ ਤੋਂ ਬਿਨਾਂ ਬੰਦਿਆ ਤੇਰੇ ਵਾਸਤੇ ਕੋਈ ਥਾਂ ਹੈ ਹੀ ਨਹੀਂ ਜਿੱਥੇ ਤੇਰਾ ਬਚਾਅ ਹੋ ਸਕੇ ਜਿੱਥੇ ਤੇਰੀ ਕੋਈ ਬਾਂਹ ਪਕੜ ਸਕੇ ਜਿੱਥੇ ਤੇਰੀ ਕੋਈ ਰੱਖਿਆ ਕਰ ਸਕੇ ਹਾਂਜੀ
ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ
ਗੁਰੂ ਅਰਜਨ ਦੇ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਦਇਆ ਧਾਰੋ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ ਕਿ ਤਿਸ ਪ੍ਰਾਪਤ ਨਾਮ ਹੋਏ ਜਿਹਦੇ ਤੇ ਤੁਸੀਂ ਮਿਹਰਬਾਨੀ ਕਰਦੇ ਹੋ ਉਹਨੂੰ ਤੁਹਾਡਾ ਨਾਮ ਮਿਲਦਾ ਹੈ ਨਹੀਂ ਤਾਂ ਸਾਰੀ ਉਮਰ ਬੰਦਾ ਆਪਣਾ ਨਾਂ ਹੀ ਜਪਦਾ ਵਾਹਿਗੁਰੂ ਵਾਹਿਗੁਰੂ ਤਾਂ ਥੋੜ੍ਹੇ ਕਰਦੇ ਨੇ ਬਹੁਤਾ ਸਾਰਾ ਦਿਨ ਕਿੰਨੇ ਕਿੰਨਾ ਆਪਾਂ ਨਾਮ ਜਪਦੇ ਹੋਵਾਂਗੇ ਕੋਈ ਆਦਮੀ ਕਵੇ ਵੀ ਕੋਈ ਕਹਿੰਦਾ ਜੀ ਮੈਂ ਵੱਡਾ ਅੰਮ੍ਰਿਤ ਵੇਲਾ ਸੰਭਾਲਦਾ ਕੋਈ ਕਹਿੰਦਾ ਨਹੀਂ ਜੀ ਮੈਂ ਇਕੱਲਾ ਅੰਮ੍ਰਿਤ ਵੇਲਾ ਹੀ ਸੰਭਾਲਦਾ ਵੇਖੋ ਅਸੀਂ ਸ਼ਬਦ ਵੀ ਵਿਗਾੜ ਦਿੱਤੇ ਨੇ ਕਿਸੇ ਨੂੰ ਬ੍ਰਹਮ ਗਿਆਨੀ ਕਹਿੰਦੇ ਕਿਸੇ ਨੂੰ ਪੂਰਨ ਬ੍ਰਹਮ ਗਿਆਨੀ ਕਹਿੰਦੇ ਬ੍ਰਹਮ ਗਿਆਨੀ ਹੁੰਦਾ ਅੰਮ੍ਰਿਤ ਵੇਲਾ ਹੀ ਹੁੰਦਾ ਨਾ ਕੋਈ ਵੱਡਾ ਹੁੰਦਾ ਨਾ ਕੋਈ ਛੋਟਾ ਹੁੰਦਾ ਪਰ ਸਵਾਲ ਇਹ ਵੀ 24 ਘੰਟੇ ਨੇ ਹੁਣ 24 ਘੰਟਿਆਂ ਜੋ ਕਿੰਨਾ ਚਿਰ ਤੂੰ ਆਪਣਾ ਨਾਮ ਜਪਦਾ ਕਿੰਨਾ ਚਿਰ ਤੂੰ ਰੱਬ ਦਾ ਨਾਮ ਜਪਦਾ ਅਤੇ ਇੱਥੇ ਤਾਂ ਫਿਰ ਸਵਾਸ ਸਵਾਸ ਸਿਮਰਨ ਦੀ ਗੱਲ ਹੈ ਸਾਸ ਸਾਸ ਸਿਮਰੋ ਗੋਬਿੰਦ ਇੱਕ ਇੱਕ ਸਵਾਸ ਦੇ ਨਾਲ ਸਾਸ ਗਿਰਾਸ ਪਰ ਇਹ ਤਾਂ ਹੋਏਗਾ ਜੇ ਵਾਹਿਗੁਰੂ ਕਿਰਪਾ ਕਰੇਗਾ ਹਾਂਜੀ
ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ
ਇਹ ਚੌਥਾ ਤੇ ਆਖਰੀ ਸ਼ਲੋਕ ਹੈ ਸਤਿਗੁਰੂ ਕਹਿੰਦੇ ਨੇ ਮੈਂ ਜੋ ਚਿਤ ਵਿਆ ਉਹ ਪਾਇਆ ਬੜੀ ਗੱਲ ਵੱਡੀ ਹੈ ਬਾਈ ਜੋ ਇੱਛਾ ਕੀਤੀ ਮਿਲ ਗਿਆ ਜੋ ਕਾਮਨਾ ਕੀਤੀ ਮਿਲ ਗਿਆ ਜੋ ਚਿੱਤ ਵਿੱਚ ਆਇਆ ਉਹ ਹੱਥ ਵਿੱਚ ਆ ਗਿਆ ਇਹ ਭਰੋਸਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਦੇ ਨੇ ਹਾਂਜੀ
ਨਾਨਕ ਨਾਮ ਧਿਆਏ ਸੁਖ ਸਬਾਇਆ
ਨਾਨਕ ਨਾਮ ਧਿਆਏ ਸੁਖ ਸਬਾਇਆ ਨਾਨਕ ਤੂੰ ਪਰਮਾਤਮਾ ਦਾ ਨਾਮ ਸਿਮਰ ਸੁੱਖ ਸਬਾਇਆ ਉਹਦੇ ਕੋਲ ਸਾਰੇ ਹੀ ਸੁੱਖ ਨੇ ਤੂੰ ਜਿੱਦਾਂ ਦੇ ਮੰਗੇਗਾ ਜਿੱਥੇ ਬਹਿ ਕੇ ਮੰਗੇਗਾ ਕਈ ਵਾਰੀ ਨਾ ਅਸੀਂ ਬਾਹਰ ਹੁੰਦੇ ਹਾਂ ਅਸੀਂ ਕੋਈ ਗੱਲ ਕਹਿੰਦੇ ਹਾਂ ਤਾਂ ਘਰੋਂ ਮਾਂ ਕਹਿੰਦੀ ਵੀ ਪੁੱਤ ਘਰ ਆਵੇਗਾ ਤਾਂ ਚੀਜ਼ ਮਿਲੇਗੀ ਨਾ ਸਾਰੀਆਂ ਚੀਜ਼ਾਂ ਸਾਰੀਆਂ ਥਾਵਾਂ 'ਤੇ ਨਹੀਂ ਮਿਲਦੀਆਂ ਪਰ ਉਹ ਪਰਮਾਤਮਾ ਹੈ ਫਿਰ ਜਦੋਂ ਉਹਨੂੰ ਅਸੀਂ ਮੰਨਾਂਗੇ ਫਿਰ ਕੀ ਕਹਾਂਗੇ ਕਿ ਪਰਮਾਤਮਾ ਤੂੰ ਸਾਰੀਆਂ ਥਾਵਾਂ 'ਤੇ ਫਿਰ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਪਰ ਕਦੋਂ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਹਾਂਜੀ
ਚੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ
ਗੁਰੂ ਮਿਲ ਗਿਆ ਤੇ ਮਾਇਆ ਦੇ ਬੰਧਨ ਮਾਇਆ ਦਾ ਮੋਹ ਜਿਹੜਾ ਸੀ ਉਹ ਖਤਮ ਹੋ ਗਿਆ ਪਕੜ ਜਿਹੜੀ ਮਾਇਆ ਛੱਡਣ ਦੀ ਲੋੜ ਨਹੀਂ ਹੈ ਮਾਇਆ ਦਾ ਮੋਹ ਛੱਡਣ ਦੀ ਲੋੜ ਹੈ ਮਾਇਆ ਦੀ ਮਮਤਾ ਛੱਡਣ ਦੀ ਲੋੜ ਹੈ ਪਰਿਵਾਰ ਛੱਡਣ ਦੀ ਲੋੜ ਨਹੀਂ ਹੈ ਪਰ ਗੱਲ ਉਹ ਹੈ ਜਿਹਦੇ ਲਈ ਅਸੀਂ ਪਰਿਵਾਰ ਲਈ ਸ਼ਹੀਦ ਹੁੰਦੇ ਹਾਂ ਅੱਜ ਜਿਹੜਾ ਅਸੀਂ 350 ਸਾਲਾਂ ਅਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ ਬੜਿਆਂ ਦੇ ਸਵਾਲ ਨੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਪਰ ਉਸ ਤੋਂ ਪਹਿਲਾਂ ਵੀ ਗੁਰੂ ਸਾਹਿਬਾਨਾਂ ਨੇ ਨਗਰ ਵਸਾਏ ਨੇ, ਕਰਤਾਰਪੁਰ ਸਾਹਿਬ ਵਸਾਇਆ, ਸ਼੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਦੂਜਾ ਕਰਤਾਰਪੁਰ ਸਾਹਿਬ ਵਸਾਇਆ, ਤਰਨ ਤਾਰਨ ਸਾਹਿਬ ਵਸਾਇਆ। ਜਿਨ੍ਹਾਂ ਸਤਿਗੁਰਾਂ ਨੇ ਪਰਿਵਾਰ ਛੱਡ ਦਿੱਤਾ ਉਹਨਾਂ ਲਈ ਨਗਰ ਕੋਈ ਵੱਡੀ ਗੱਲ ਨਹੀਂ ਹੈ। ਪਰ ਸਵਾਲ ਜਿਹੜਾ ਸਮਝਣ ਦੀ ਅੱਜ ਲੋੜ ਹੈ ਕਿ ਉਹ ਚੱਕ ਨਾਨਕੀ ਜਿਹੜਾ ਹੈ, ਉਹ ਆਨੰਦਪੁਰ ਸਾਹਿਬ ਜਿਹੜਾ ਹੈ, ਉਹ ਸਤਿਗੁਰਾਂ ਨੇ ਜਦੋਂ ਬੰਨਿਆ ਸੀ ਇਹ ਨਗਰ ਬੰਨ ਕੇ ਦੇਣੇ, ਇਹ ਸੰਸਥਾਵਾਂ ਬੰਨ ਕੇ ਦੇਣੀਆਂ, ਇਹ ਜਿਹੜੇ ਗੁਰੂ ਸਾਹਿਬਾਨਾਂ ਦੇ ਪਰਉਪਕਾਰ ਨੇ, ਇਹ ਸਾਨੂੰ ਸਮਝਣ ਦੀ ਲੋੜ ਹੈ ਵੀ ਇਹ ਸਤਿਗੁਰਾਂ ਨੇ ਸਾਨੂੰ ਕੀ ਦਾਤ ਦਿੱਤੀ, ਕੀ ਸਾਨੂੰ ਪਿੰਡ ਬਣਾਉਣੇ ਚਾਹੀਦੇ ਨੇ, ਕੀ ਸਾਨੂੰ ਘਰ ਬਣਾਉਣੇ ਚਾਹੀਦੇ ਨੇ, ਕੀ ਸਾਨੂੰ ਵਿਆਹ ਸ਼ਾਦੀ ਕਰਨੀ ਚਾਹੀਦੀ ਹੈ, ਕੀ ਸਾਡੇ ਘਰ ਬੱਚੇ ਹੋਣੇ ਚਾਹੀਦੇ ਨੇ, ਕੀ ਸਾਨੂੰ ਆਪਣੀ ਕਿਰਤ ਕਰਨੀ ਚਾਹੀਦੀ ਹੈ। ਸਤਿਗੁਰੂ ਇੱਕ ਨਰੋਏ ਸਮਾਜ ਦੀ ਅਗਵਾਨੀ ਕਰਦੇ ਸੀ। ਇਹ ਗੱਲਾਂ ਸ਼ਾਇਦ ਬੜੀ ਦੇਰ ਨਾਲ ਸਮਝ ਆਉਣਗੀਆਂ ਸਾਨੂੰ, ਕਿਉਂਕਿ ਸਾਡੇ ਵਿੱਚ ਅੱਜ ਵੀ ਇਹ ਗੱਲਾਂ ਬੜੀਆਂ ਭਾਰੂ ਨੇ ਵੀ ਉਹ ਤੇ ਜੀ ਮਹਾਂਪੁਰਖ ਜੀ, ਉਹ ਤੇ ਜੀ ਐਵੇਂ ਜੀ ਬਸ ਜੀ, ਉਹ ਤੇ ਜੀ ਐਵੇਂ ਹੀ ਰਹਿੰਦੇ ਹੁੰਦੇ ਸੀ ਜੀ, ਉਹ ਤੇ ਜੀ ਉਹਨਾਂ ਵਿਆਹ ਨਹੀਂ ਸੀ ਕੀਤਾ ਜੀ। ਅਸੀਂ ਉਹ ਪ੍ਰਭਾਵ ਅੱਜ ਵੀ ਕਬੂਲਦੇ ਹਾਂ। ਪਰ ਸਵਾਲ ਹੈ ਵੀ ਕੋਈ ਐਸਾ ਲੱਭ ਕੇ ਲਿਆਓ ਕਿ ਜਿਹੜਾ ਆਨੰਦਪੁਰੀ ਵਰਗੀ ਨਗਰੀ ਵਸਾਵੇ ਅਤੇ ਛੱਡ ਕੇ ਜਾਣ ਤੋਂ ਬਾਅਦ ਕਦੇ ਪਿੱਛਾ ਪਾ ਕੇ ਵੀ ਨਾ ਵੇਖੇ। ਹੈ ਕੋਈ ਗੁਰੂ ਐਸਾ? ਮਮਤਾ ਨਹੀਂ ਹੈ, ਪਰ ਕਦੇ ਗੁਰੂ ਦੀ ਬਾਣੀ ਵਿੱਚੋਂ ਵੇਖਿਓ ਕਦੇ ਆਨੰਦਪੁਰ ਸਾਹਿਬ ਦੇ ਪ੍ਰਤੀ ਸਨੇਹ ਪ੍ਰਗਟ ਕੀਤਾ, ਪਿਆਰ ਪ੍ਰਗਟ ਕੀਤਾ? ਕਦੇ ਨਹੀਂ ਆਖਿਆ ਵੀ ਉਹ ਠੀਕ ਥਾਂ ਨਹੀਂ ਸੀ, ਉਹ ਜਗ੍ਹਾ ਠੀਕ ਨਹੀਂ ਸੀ। ਹਮੇਸ਼ਾ ਇਹ ਕਹਿਣਾ ਕਿ ਇਹ ਹਵਾ ਆਨੰਦਪੁਰ ਸਾਹਿਬ ਤੋਂ ਆਈ ਹੈ। ਮਾਲਵੇ ਵਿੱਚ ਬੈਠੇ ਵੀ ਸਤਿਗੁਰੂ ਕਹਿੰਦੇ ਸਨ, ਸਾਨੂੰ ਖਾਲਸੇ ਨੂੰ ਉੱਥੋਂ ਦਾ ਵਾਸੀ ਬਣਾਇਆ, ਪਰ ਸਾਨੂੰ ਕਿਸੇ ਮਮਤਾ ਵਿੱਚ ਨਹੀਂ ਪਾਇਆ। ਅੱਜ ਉਹਨਾਂ ਸੰਸਕਾਰਾਂ ਨੂੰ, ਉਹਨਾਂ ਸਿੱਖਿਆਵਾਂ ਨੂੰ, ਉਸ ਗਿਆਨ ਨੂੰ ਅੰਦਰ ਆਪਣੇ ਲੈ ਕੇ ਆਉਣ ਦੀ ਲੋੜ ਹੈ। ਜਦੋਂ ਆਪਾਂ ਐਡਾ ਵੱਡਾ ਦਿਨ ਮਨਾ ਰਹੇ ਹਾਂ ਤਾਂ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਅਬ ਮਨ ਛੂਟ ਗਿਆ, ਸਾਧੂ ਸੰਗ ਮਿਲੇ, ਗੁਰੂ ਮਿਲ ਗਿਆ, ਅਤੇ ਮੋਹ ਮਮਤਾ ਤੋਂ ਮਨ ਜਿਹੜਾ ਇਹਦਾ ਛੁਟਕਾਰਾ ਹੋ ਗਿਆ। ਹਾਂਜੀ,
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਜਦੋਂ ਗੁਰਮੁਖ ਬਣ ਕੇ ਨਾਮ ਸਿਮਰਿਆ ਤੇ ਇਹ ਜੋਤ ਉਸ ਪਰਮ ਜੋਤ ਵਿੱਚ ਜਾ ਕੇ ਮਿਲ ਜਾਂਦੀ ਹੈ। ਹਾਂਜੀ,
ਹਰ ਨਾਮ ਸਿਮਰਤ ਮਿਟੇ ਕਿਲ ਬਿਖ, ਬੁਝੀ ਤਪਤ ਅਗਾਨਿਆ।
ਜਿਸ ਨੇ ਹਰੀ ਨਾਮ ਨੂੰ ਸਿਮਰਿਆ ਉਹਦੇ ਕਿਲ ਬਿਖ ਮਿਟੇ ਨੇ, ਪਾਪ ਮਿਟੇ ਨੇ, ਉਹਦੀ ਤ੍ਰਿਸ਼ਨਾ ਮਿਟੀ ਹੈ, ਉਹ ਤ੍ਰਿਪਤ ਹੋਇਆ, ਉਹੀ ਸੰਤੋਖੀ ਬਣਿਆ, ਉਹੀ ਆਪਣੇ ਜੀਵਨ ਵਿੱਚ ਰੱਜਿਆ ਪੁਰਖ ਬਣਿਆ, ਉਹਦੀ ਤ੍ਰਿਸ਼ਨਾ ਮਿਟ ਗਈ, ਉਹਦੇ ਪਾਪ ਮਿਟ ਗਏ। ਹਾਂਜੀ,
ਗਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ।
ਫਿਰ ਪ੍ਰਭੂ ਨੇ ਬਾਂਹ ਪਕੜ ਲਈ ਆਪਣੇ ਸੇਵਕ ਦੀ, ਆਪਣਾ ਬਣਾ ਲਿਆ, ਆਪਣਾ ਕਰਕੇ ਹੀ ਮੰਨ ਲਿਆ, ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਮੇਰਾ ਹੈ। ਗੁਰੂ ਪਿਤਾ ਮਹਾਰਾਜ ਨੇ ਕਿਹਾ ਸੀ ਤੇਰਾ ਪਿਤਾ ਮੈਂ ਹਾਂ, ਤੇਰੀ ਮਾਤਾ ਸਾਹਿਬ ਕੌਰ ਹੈ, ਤੂੰ ਆਨੰਦਪੁਰ ਸਾਹਿਬ ਦਾ ਵਾਸੀ ਹੈ। ਅੱਜ ਵੀ ਤੁਸੀਂ ਵੇਖੋ ਨਾ ਕਿੰਨਾ ਸੰਸਾਰ ਚੇਂਜ ਹੋਇਆ ਹੈ, ਪਰ ਹਰ ਫਾਰਮ ਦੇ ਵਿੱਚ ਦੋ ਕਾਲਮ ਹੁੰਦੇ ਨੇ, ਇੱਕ ਟੈਂਪਰੇਰੀ ਐਡਰੈਸ ਹੁੰਦਾ ਹੈ, ਇੱਕ ਪਰਮਾਨੈਂਟ ਐਡਰੈਸ ਹੁੰਦਾ ਹੈ। ਪਰਮਾਨੈਂਟ ਸਿੱਖਾ ਤੇਰਾ ਐਡਰੈਸ ਜਿਹੜਾ ਹੈ ਉਹ ਤੂੰ ਆਨੰਦਪੁਰ ਸਾਹਿਬ ਦਾ ਵਾਸੀ ਹੈ, ਖਾਲਸਾ ਜਿਹੜਾ ਹੈ ਉਹ ਆਨੰਦਪੁਰ ਦਾ ਵਾਸੀ ਹੈ। ਇਹ ਦਾਤ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਈ ਹੈ। ਜਦੋਂ ਸਾਨੂੰ ਆਪਣਾ ਕਰਕੇ ਮੰਨ ਲਿਆ ਅਤੇ ਆਪਣਾ ਨਾਂ ਦੇ ਦਿੱਤਾ, ਆਪਣਾ ਐਡਰੈਸ ਦੇ ਦਿੱਤਾ, ਜਾਂ ਜਿੱਥੇ ਜਾਵੇਂਗਾ ਦੱਸ ਦੇਵੀਂ ਮੇਰਾ ਘਰ ਉਹ ਹੈ, ਮੇਰਾ ਪਿਤਾ ਉਹ ਹੈ, ਮੇਰੀ ਮਾਤਾ ਉਹ ਹੈ। ਹਾਂਜੀ,
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ।
ਆਪਣੇ ਅੰਕ ਲਾ ਲਿਆ, ਫਿਰ ਕੀ ਕੀਤਾ? ਆਪਣੇ ਨਾਲ ਮਿਲਾ ਲਿਆ, ਫਿਰ ਕੀ ਕੀਤਾ? ਜਨਮ ਤੇ ਮਰਨ ਦੇ ਦੁੱਖ ਮੁਕਾ ਦਿੱਤੇ। ਹਾਂਜੀ,
ਬਿਨਵੰਤ ਨਾਨਕ ਦਇਆ ਤਾਰੀ, ਮੇਲ ਲੀਨੇ ਇੱਕ ਪਲੇ।
ਬਿਨਵੰਤ ਨਾਨਕ ਦਇਆ ਤਾਰੀ, ਮੇਰੀ ਨਾਨਕ ਦੀ ਬੇਨਤੀ ਹੈ ਕਿ ਉਸ ਪ੍ਰਭੂ ਪਰਮਾਤਮਾ ਨੇ ਜਦੋਂ ਕਿਰਪਾ ਕਰ ਦਿੱਤੀ ਤਾਂ ਮੇਲ ਲੀਨੇ ਇੱਕ ਪਲੇ, ਇੱਕ ਪਲ ਮਾਤਰ ਸਮੇਂ ਵਿੱਚ ਆਪਣੇ ਨਾਲ ਮਿਲਾ ਲਿਆ। ਸਾਧਨਾ ਯੁੱਗਾਂ ਦੀ ਹੋ ਸਕਦੀ ਹੈ, ਸਦੀਆਂ ਦੀ ਹੋ ਸਕਦੀ ਹੈ, ਸਾਲਾਂ ਦੀ ਹੋ ਸਕਦੀ ਹੈ, ਉਮਰਾਂ ਦੀ ਹੋ ਸਕਦੀ ਹੈ, ਪਰ ਜਦੋਂ ਉਹਨੇ ਤਰੁੱਠਣਾ ਹੈ ਤਾਂ ਉਦੋਂ ਇੱਕ ਛਿਣ ਮਾਤਰ ਸਮੇਂ ਵਿੱਚ ਏਕ ਚਿੱਤ ਜਿਨ ਇੱਕ ਛਿਣ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਫਿਰ ਇੱਦਾਂ ਦੀਆਂ ਕਲਾ ਵਰਤਦੀਆਂ ਨੇ, ਫਿਰ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਫਿਰ ਉਹ ਜਦੋਂ ਆਪਣਾ ਬਣਾਉਂਦਾ ਤਾਂ ਫਿਰ ਉਹ ਪਰਮਾਤਮਾ ਕੀ ਕਰਦਾ, ਫਿਰ ਬਾਹਾਂ ਪਕੜ ਠਾਕੁਰ ਹੋਂ ਘਿੱਦੀ, ਮੇਰਾ ਗੁਣ ਅਵਗਣ ਨਾ ਪਛਾਣਿਆ, ਫਿਰ ਮੈਨੂੰ ਆਪਣਾ ਬਣਾ ਲਿਆ। ਇਹ ਅੱਜ ਦਾ ਉਪਦੇਸ਼ ਹੈ ਜਿਹੜਾ ਸਾਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ਿਆ ਸੀ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।